ਜੋ ਕਿ ਚੌਵਾਂ ਯੁਗਾਂ ਦਾ ਸ਼੍ਰੋਮਣੀ ਮੰਤਰ ਹੈ। ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਉਪਰੰਤ ਗੁਰੂ ਕੀ ਗੋਦ ਵਿਚ ਨਿਤਨੇਮ ਅਨੁਸਾਰ ਅੰਮ੍ਰਿਤਮਈ ਪੰਜ ਬਾਣੀਆਂ ਦੇ ਨਿਤਨੇਮ ਹੋਏ ਹਨ। ਇਨ੍ਹਾਂ ਬਾਣੀਆਂ ਦਾ ਜਾਪ ਕਰਨਾ ਹਰੇਕ ਗੁਰਸਿੱਖ ਵਾਸਤੇ ਅਤਿ ਜ਼ਰੂਰੀ ਹੈ। ਜਿਹੜੇ ਨਹੀਂ ਪੜ੍ਹ ਸਕਦੇ ਉਨ੍ਹਾਂ ਨੂੰ ਕੋਸ਼ਿਸ਼ ਕਰਕੇ ਗੁਰਬਾਣੀ ਸਿੱਖਣੀ ਚਾਹੀਦੀ ਹੈ, ਨਿਤਨੇਮ ਸਿੱਖਣਾ ਚਾਹੀਦਾ। ਜੇ ਇੱਕ ਪੰਗਤੀ ਵੀ ਰੋਜ਼ ਕੰਠ ਕੀਤੀ ਜਾਵੇ ਤੇ ਤਕਰੀਬਨ ਸਾਲ ਦੋ ਸਾਲ ਦੇ ਵਿੱਚ ਸਾਰਾ ਨਿਤਨੇਮ ਜ਼ੁਬਾਨੀ ਕੰਠ ਹੋ ਸਕਦਾ, ਜੋ ਕਿ ਬਹੁਤਾ ਮੁਸ਼ਕਲ ਨਹੀਂ ਹੈ। ਜਿਹੜੇ ਨਹੀਂ ਬਾਣੀ ਪੜ੍ਹ ਸਕਦੇ ਉਨ੍ਹਾਂ ਨੂੰ ਨਿਤਨੇਮ ਸਰਵਣ ਕਰਨਾ ਚਾਹੀਦਾ। ਜਿਨ੍ਹਾਂ ਦੇ ਕੋਲੇ ਸੁਣਨ ਦਾ ਵੀ ਟਾਈਮ ਨਹੀਂ ਹੈ ਉਨ੍ਹਾਂ ਨੂੰ ਢਾਈ ਘੰਟੇ ਰੋਜ਼ ਮੂਲ ਮੰਤਰ ਜਾਂ ਗੁਰਮੰਤਰ ਦਾ ਜਾਪ ਕਰਨਾ ਚਾਹੀਦਾ, ਆਪਣਾ ਸਮਾਂ ਸਫਲਾ ਕਰਨਾ ਚਾਹੀਦਾ। ਜੋ ਪਰਮੇਸ਼ਰ ਦੇ ਨਾਲ ਇਹ ਜੀਵ ਵਾਅਦਾ ਕਰਕੇ ਆਇਆ ਉਸ ਨੂੰ ਪੂਰਾ ਕਰਨਾ ਚਾਹੀਦਾ। ਜਦੋਂ ਇਹ ਜੀਵ ਮਾਤਾ ਦੇ ਉਦਰ ਵਿੱਚ ਹੁੰਦਾ ਹੈ ਇਸ ਦੀ ਬੜੀ ਭੈੜੀ ਹਾਲਤ ਹੁੰਦੀ ਹੈ, ਕੋਥੜੇ ਥਾਏ ਇਹਦਾ ਮੁੱਖ ਥੱਲੇ ਨੂੰ ਹੁੰਦਾ, ਪੈਰ ਉੱਪਰ ਨੂੰ ਹੁੰਦੇ ਹੈ, ਬੜਾ ਔਖਾ ਥਾਂ ਹੁੰਦਾ ਜਿੱਥੇ ਇਹ ਰਹਿੰਦਾ ਹੈ। ਪਰ ਇੱਥੇ ਆ ਕੇ ਉੱਥੇ ਇਹ ਜੀਵ ਪਰਮੇਸ਼ਰ ਦੇ ਸਿਮਰਨ ਕਰਕੇ ਪਲਦਾ ਹੈ, ਇਸ ਨੂੰ ਪਰੋਖ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਆਪਣੇ ਪਿਛਲੇ ਜਨਮਾਂ ਦਾ 100 ਜਨਮ ਤੱਕ ਇਸ ਨੂੰ ਗਿਆਨ ਹੁੰਦਾ ਹੈ, ਔਰ ਜਦੋਂ ਇਹ ਮਾਤਾ ਦੇ ਉਦਰ ਵਿੱਚੋਂ ਬਾਹਰ ਆ ਜਾਂਦਾ ਫਿਰ ਇਹ ਪਰਮੇਸ਼ਰ ਨੂੰ ਭੁੱਲ ਜਾਂਦਾ, ਫਿਰ ਇਹ ਰੱਬ ਨੂੰ ਭੁੱਲ ਕੇ ਦੁਨਿਆਵੀ ਪਦਾਰਥਾਂ ਦੇ ਨਾਲ ਮਨ ਜੋੜ ਲੈਂਦਾ ਹੈ। ਇਸ ਕਰਕੇ ਗੁਰੂ ਪਿਆਰਿਓ, 2.5 ਘੰਟੇ ਆਪਣੇ ਸਮੇਂ ਨੂੰ ਸਫਲਾ ਕਰਨਾ ਚਾਹੀਦਾ। ਤੋ ਪੰਜ ਬਾਣੀਆਂ ਦੇ ਨਿਤਨੇਮ ਹੋਏ ਨੇ, ਇਲਾਹੀ ਬਾਣੀ, ਆਸਾ ਜੀ ਦੀ ਵਾਰ ਜੋ ਸਮੂਹ ਆਸਾਂ ਨੂੰ ਪੂਰੀਆਂ ਕਰਨ ਵਾਲੀ ਹੈ। ਆਸਾ ਜੀ ਦੀ ਵਾਰ ਦਾ ਕੀਰਤਨ ਆਪਾਂ ਨੇ ਸਰਵਣ ਕੀਤਾ ਹੈ। ਇਹ ਕਲਯੁੱਗ ਦੇ ਸਮੇਂ ਦੇ ਵਿੱਚ ਕੀਰਤਨ ਦੀ ਬੜੀ ਮਹਾਨਤਾ ਹੈ। ਕੀ ਰਤਨ, ਕੀ ਕਿਹੜਾ ਰਤਨ ਹੈ ਜਿਹੜਾ ਕੀਰਤਨ ਦੇ ਸਦਰਸ਼ ਪਹੁੰਚ ਸਕੇ। ਸੋ ਕੀਰਤਨ ਇਹ ਲੋਕ ਤੇ ਪਰਲੋਕ ਦੇ ਵਿੱਚ ਜੀਵ ਦਾ ਸਹਾਇਕ ਹੈ। ਇਹ ਲੋਕ ਤੇ ਪਰਲੋਕ ਦੇ ਵਿੱਚ ਜੀਵ ਦੇ ਕੰਮ ਆਉਣ ਵਾਲਾ ਹੈ। ਇਸੇ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ, ਹਰ ਹਰ ਕੀਰਤਨ ਕਰ ਮਨ ਮੇਰੇ, ਈਹਾ ਊਹਾ ਜੋ ਕਾਮ ਤੇਰਾ। ਐ ਮਨਾ ਹਰੀ ਦਾ ਕੀਰਤਨ ਕਰ, ਜੋ ਇਹ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਤੇਰੇ ਕੰਮ ਆਵੇ। ਤੋ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਇਸ ਸਥਾਨ ਤੇ ਗੁਰਬਾਣੀ ਦੀ ਲੜੀਵਾਰ ਕਥਾ ਸੰਗਤਾਂ ਸਰਵਣ ਕਰਦੀਆਂ ਹਨ। ਸ੍ਰੀ ਰਾਗ ਦੇ ਵਿੱਚ ਅਸ਼ਟਪਦੀਆਂ ਦੀ ਵਿਚਾਰ ਚੱਲ ਰਹੀ ਹੈ। ਸਤਿਗੁਰੂ ਜੀ ਨੇ ਕੱਲ ਕਿਰਪਾ ਕਰਕੇ 5 ਅਸ਼ਟਪਦੀਆਂ ਦੀ ਕਥਾ ਆਪ ਬਖਸ਼ਿਸ਼ ਕਰਕੇ ਸੰਪੂਰਨ ਕਰਾਈ ਸੀ। ਅੱਜ 6ਵੀਂ ਅਸ਼ਟਪਦੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਜਿੰਨਾ ਚਿਰ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਜਿੰਨਾ ਚਿਰ ਆਪਣੇ ਔਗਣਾਂ ਦਾ ਤਿਆਗ ਨਹੀਂ ਕਰਦਾ, ਉਨ੍ਹਾਂ ਚਿਰ ਗੁਰੂ ਕੇ ਪਿਆਰਿਓ ਇਸ ਨੂੰ ਮੁਕਤੀ ਨਹੀਂ ਮਿਲ ਸਕਦੀ, ਉਨ੍ਹਾਂ ਚਿਰ ਇਹਦਾ ਭਲਾ ਨਹੀਂ ਹੋ ਸਕਦਾ। ਸੋ ਕਰਤਾਰਪੁਰ ਸਾਹਿਬ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਇਹ ਗੁਰਬਾਣੀ ਉਚਾਰਨ ਕਰਕੇ ਸਿੱਖਿਆ ਦੇ ਰਹੇ ਹਨ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ।
ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਹਨ। ਕਿਸੇ ਸਿਆਣੇ ਪੁਰਸ਼ ਨੇ ਕਿਹਾ, ਤਾਰੇ ਗਿਨੇ ਜਾਤ ਹੈ ਤੇਰੇ ਤਾਰੇ ਨਾ ਹੈ। ਆਕਾਸ਼ ਦੇ ਤਾਰੇ ਤਾਂ ਗਿਣੇ ਜਾ ਸਕਦੇ ਹਨ, ਪਰ ਜਿੰਨਿਆਂ ਦਾ ਭਲਾ ਸਤਿਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਰਾਹੀਂ ਕੀਤਾ ਹੈ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਹੈ। ਸੋ ਸਤਿਗੁਰੂ ਜੀ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਕੇ ਪਾਵਨ ਉਪਦੇਸ਼ ਬਖਸ਼ ਕਰ ਰਹੇ ਹਨ ਸ੍ਰੀ ਰਾਗ ਦੇ ਵਿੱਚ।
ਜਪ ਤਪ ਸੰਜਮ ਸਾਧਿਆ ਤੀਰਥ ਕੀਤਾ ਵਾਸ।
ਸਤਿਗੁਰੂ ਜੀ ਵਚਨ ਕਰਦੇ ਆ ਭਾਵੇਂ ਜਪ ਕਰ ਲਈਏ। ਜਪ ਕਰਨਾ ਕਿਸੇ ਸ਼ਬਦ ਨੂੰ ਲੈ ਕੇ ਮੰਤਰ ਨੂੰ ਲੈ ਕੇ ਉਹਦਾ ਜਾਪ ਕਰਨਾ, ਚਾਰ ਪ੍ਰਕਾਰ ਦੀ ਬਾਣੀ ਹੈ। ਗੁਰੂ ਕੇ ਪਿਆਰਿਓ ਬੈਖਰੀ ਬਾਣੀ ਹੈ, ਮੱਧਮਾ ਬਾਣੀ ਹੈ, ਪਸੰਤੀ ਬਾਣੀ ਹੈ, ਪਰਾ ਬਾਣੀ ਹੈ। ਬੈਖਰੀ ਬਾਣੀ ਉਹ ਹੁੰਦੀ ਹੈ ਜਿਹੜੀ ਬੋਲ ਕੇ ਜਾਪ ਕੀਤਾ ਜਾਵੇ, ਦੂਜੇ ਨੂੰ ਸੁਣ ਜਾਵੇ, ਉਹਦੇ ਕੰਨਾਂ ਦੇ ਵਿੱਚ ਆਵਾਜ਼ ਪੈ ਜਾਵੇ, ਉਹਨੂੰ ਬੈਖਰੀ ਬਾਣੀ ਕਹਿੰਦੇ ਆ। ਮੱਧਮਾ ਬਾਣੀ ਹੈ ਜਿਹਦਾ ਜਾਪ ਜੀਵ ਦੇ ਵਿੱਚ ਹੁੰਦਾ, ਜਵਾਨ ਹਿਲਦੀ ਹੈ, ਬੁੱਲ ਹਿਲਦੇ ਹੈ, ਪਰ ਦੂਜੇ ਨੂੰ ਉਸ ਦੀ ਕੋਈ ਗੱਲ ਸੁਣਾਈ ਨਹੀਂ ਦਿੰਦੀ ਹੈ। ਤੀਜੀ ਹੈ ਮੱਧਮਾ ਬਾਣੀ, ਕੰਠ ਦੇ ਵਿੱਚ ਜਾਪ ਹੋਣਾ, ਬੁੱਲ ਵੀ ਹਿਲਣੋਂ ਹਟ ਜਾਂਦੇ ਹੈ, ਜਵਾਨ ਵੀ ਹਿਲਣੋਂ ਹਟ ਜਾਂਦੀ ਹੈ, ਤੇ ਕੰਠ ਦੇ ਵਿੱਚ ਜਾਪ ਚੱਲਦਾ। ਸੋ ਇਸੇ ਤਰ੍ਹਾਂ ਅੱਗੇ ਪਰਾ ਬਾਣੀ ਹੈ, ਹਿਰਦੇ ਦੇ ਵਿੱਚ ਜਾਪ ਕਰਨਾ, ਉਹਨੂੰ ਅਜਾਪਾ ਜਾਪ ਵੀ ਕਹਿੰਦੇ ਆ, ਸੁਤੇ ਸਿੱਧ ਜਾਪ ਹੋਈ ਜਾਂਦਾ। ਇਹ ਚਾਰ ਪ੍ਰਕਾਰ ਦੀਆਂ ਬਾਣੀਆਂ ਹਨ। ਬੈਖਰੀ ਬਾਣੀ ਨਾਲੋਂ ਮੱਧਮਾ ਬਾਣੀ ਦਾ ਫਲ 10 ਗੁਣਾ ਵੱਧ ਹੈ, ਇਸੇ ਤਰ੍ਹਾਂ ਮੱਧਮਾ ਬਾਣੀ ਨਾਲੋਂ ਪਸੰਤੀ ਬਾਣੀ ਦਾ 10 ਗੁਣਾ ਫਲ ਵੱਧ ਹੈ, ਪਸੰਤੀ ਬਾਣੀ ਨਾਲੋਂ ਪਰਾ ਬਾਣੀ ਦਾ ਜਿਹੜਾ ਫਲ ਹੈ ਉਹ ਹਜ਼ਾਰਾਂ ਗੁਣਾ ਵੱਧ ਹੈ। ਸਾਰੇ ਸਰੀਰ ਤੋਂ ਹੌਲੀ ਹੌਲੀ ਜਾਪ ਹੋਣ ਲੱਗ ਜਾਂਦਾ ਹੈ। ਐਸੀ ਅਵਸਥਾ ਨੂੰ ਕਹਿੰਦੇ ਆ ਗੁਰਮੁਖ ਰੋਮ ਰੋਮ ਹਰ ਧਿਆਵੈ। ਜਿਹੜੇ ਗੁਰਮੁਖ ਆ ਉਹਨਾਂ ਦੇ ਰੋਮਾਂ ਦੇ ਵਿੱਚੋਂ ਵੀ ਪਰਮੇਸ਼ਰ ਦੇ ਨਾਮ ਦੀ ਆਵਾਜ਼ ਆਉਂਦੀ ਹੈ, ਇਸ ਕਰਕੇ ਉਹ ਪਰਮੇਸ਼ਰ ਦਾ ਨਾਮ ਸਿਮਰਨ ਕਰਦੇ ਨੇ। ਸੋ ਇਹ ਜਪ ਚਾਰ ਪ੍ਰਕਾਰ ਦੀ ਬਾਣੀ ਦੁਆਰਾ ਚਾਹੇ ਜਾਪ ਕੀਤਾ ਜਾਵੇ, ਜਪ ਲਵੇ ਕਿਸੇ ਮੰਤਰ ਨੂੰ, ਚਾਹੇ ਵੈਖਰੀ ਬਾਣੀ ਦੁਆਰਾ ਜਪ ਲਵੇ, ਚਾਹੇ ਮੱਧਮਾ ਬਾਣੀ ਦੁਆਰਾ ਜਪ ਲਵੇ, ਚਾਹੇ ਪਸੰਤੀ ਬਾਣੀ ਦੁਆਰਾ ਜਪ ਲਵੇ, ਚਾਹੇ ਪਰਾ ਬਾਣੀ ਦੁਆਰਾ ਜਪ ਲਵੇ। ਇਸੇ ਤਰ੍ਹਾਂ ਜਪ ਤਿੰਨ ਪ੍ਰਕਾਰ ਦਾ ਹੁੰਦਾ, ਇੱਕ ਰਾਜਸੀ ਜਪ ਹੁੰਦਾ, ਇੱਕ ਤਾਮਸੀ ਜਪ ਹੁੰਦਾ, ਇੱਕ ਸ਼ਾਂਤਕੀ ਜਪ ਹੁੰਦਾ। ਇਹ ਤਿੰਨ ਪ੍ਰਕਾਰ ਦਾ ਜਪ ਹੈ। ਸੋ ਰਾਜਸੀ ਜਿਹੜਾ ਹੁੰਦਾ ਹੈ ਉਹ ਗੁਰੂ ਕੇ ਪਿਆਰਿਓ ਆਪਣੀਆਂ ਲੋੜਾਂ ਵਾਸਤੇ ਜਿਹੜਾ ਜਾਪ ਕਰਨਾ ਕਿ ਮੈਨੂੰ ਆਹ ਪਦਾਰਥ ਮਿਲ ਜਾਵੇ, ਮਨ ਦੇ ਵਿੱਚ ਇੱਛਾ ਰੱਖ ਕੇ ਕਿਸੇ ਜਪ ਦਾ ਮੰਤਰ ਦਾ ਜਪ ਕਰਨਾ ਉਹਨੂੰ ਰਾਜਸੀ ਜਪ ਕਹਿੰਦੇ ਆ। ਇਸੇ ਤਰ੍ਹਾਂ ਕਿਸੇ ਦਾ ਬੁਰਾ ਕਰਨ ਵਾਸਤੇ ਕਈ ਲੋਕ ਜਪ ਕਰਦੇ ਆ, ਕਰਨਾ ਨਹੀਂ ਚਾਹੀਦਾ, ਉਹਦਾ ਫਲ ਮਾੜਾ ਹੁੰਦਾ, ਉਹਨੂੰ ਤਾਮਸੀ ਜਪ ਕਹਿੰਦੇ ਆ। ਕਿਸੇ ਦੇ ਪਦਾਰਥਾਂ ਨੂੰ ਵੇਖ ਕੇ ਸੜਨਾ ਔਰ ਕਹਿਣਾ ਕਿ ਇਹਦੇ ਪਦਾਰਥ ਖਤਮ ਹੋ ਜਾਣ, ਮੇਰੇ ਕੋਲ ਆ ਜਾਣ, ਇਉਂ ਕਰਕੇ ਕਿਸੇ ਚੀਜ਼ ਦਾ ਜਪ ਕਰਨਾ ਉਹਨੂੰ ਤਾਮਸੀ ਜਪ ਕਹਿੰਦੇ ਆ। ਤੇ ਆਪਣੇ ਮਨ ਨੂੰ ਸ਼ਾਂਤੀ ਦੇਣ ਵਾਸਤੇ ਜਿਹੜਾ ਜਪ ਕਰਨਾ ਉਹਨੂੰ ਸ਼ਾਂਤਕੀ ਜਪ ਕਹਿੰਦੇ ਆ। ਇਹ ਤਿੰਨ ਪ੍ਰਕਾਰ ਦਾ ਜਪ ਕਰ ਲਵੇ, ਤਪ ਜਿਹੜਾ ਗੁਰੂ ਕੇ ਪਿਆਰੇ ਸਰੀਰ ਨੂੰ ਤਾ ਦੇਣਾ, ਸੋ ਟੂਣੀਆਂ ਤਾਉਣੀਆਂ ਇਸੇ ਤਰ੍ਹਾਂ ਜਲ ਧਾਰੇ ਕਰਨੇ, ਯੋਗ ਆਸਣ ਵਾਲੀਆਂ ਕਿਰਿਆ ਕਰਨੀਆਂ, ਇਸ ਤਰ੍ਹਾਂ ਤਪ ਕਰਨਾ। ਤਿੰਨ ਪ੍ਰਕਾਰ ਦਾ ਤਪ ਵੀ ਇਸੇ ਤਰ੍ਹਾਂ ਹੁੰਦਾ ਹੈ। ਇੱਕ ਤਾਪ ਹੁੰਦਾ ਤਮੋ ਤਾਪ, ਜਿਹੜਾ ਕਿਸੇ ਦੇ ਮਾਰਨ ਵਾਸਤੇ ਤਪ ਕੀਤਾ ਜਾਵੇ। ਇੱਕ ਰਜੋ ਹੁੰਦਾ ਜਿਹੜਾ ਗੁਰੂ ਕੇ ਪਿਆਰਿਓ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਕੀਤਾ ਜਾਵੇ। ਇੱਕ ਸਤੋ ਤਪ ਹੁੰਦਾ ਜਿਹੜਾ ਆਪਣੇ ਮਨ ਨੂੰ ਸ਼ਾਂਤੀ ਦੇਣ ਵਾਸਤੇ ਕੀਤਾ ਜਾਵੇ। ਇਹ ਜਾਪ ਵੀ ਕਰ ਲਵੇ, ਤਪ ਵੀ ਕਰ ਲਵੇ, ਸੰਜਮ ਕਰ ਲਵੇ, ਭਾਵ ਇੰਦਰੀਆਂ ਦਾ ਦਮਨ ਕਰ ਲਵੇ, ਇੰਦਰੀਆਂ ਨੂੰ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖੇ, ਇੰਦਰੀਆਂ ਨੂੰ ਆਪਣੇ ਵਸ ਵਿੱਚ ਕਰ ਲਵੇ। ਜਿਵੇਂ ਅੱਖਾਂ ਦੇ ਨਾਲ ਪਰਾਇਆ ਰੂਪ ਨਾ ਦੇਖਣਾ, ਕੰਨਾਂ ਦੇ ਨਾਲ ਕਿਸੇ ਦੀ ਮਾੜੀ ਗੱਲ ਨਾ ਸੁਣਨੀ, ਨਿੰਦਿਆ ਨਾ ਸੁਣਨੀ, ਚੁਗਲੀ ਨਾ ਸੁਣਨੀ, ਔਰ ਇਸੇ ਤਰ੍ਹਾਂ ਜੀਵ ਦੇ ਨਾਲ ਕਿਸੇ ਨੂੰ ਮਾੜਾ ਨਾ ਬੋਲਣਾ, ਕਿਸੇ ਦੀਆਂ ਚੁਗਲੀਆਂ ਨਾ ਕਰਨੀਆਂ। ਔਰ ਇਹ ਜਿਹੜਾ ਇੰਦਰੀਆਂ ਦਾ ਦਮਨ ਕਰ ਲੈਣਾ, ਸੰਜਮ ਰੱਖਣਾ, ਇਹ ਭਾਵੇਂ ਸਾਧੀਏ ਸਾਧ ਲਈਏ, ਇਸ ਤਰ੍ਹਾਂ ਕਰਨ ਲੱਗ ਪਈਏ। ਤੀਰਥ ਕੀਚੈ ਵਾਸ, ਤੇ ਤੀਰਥਾਂ ਤੇ ਜਾ ਕੇ ਵਾਸਾ ਕਰ ਲਈਏ, ਤੀਰਥਾਂ ਤੇ ਰਹਿਣ ਲੱਗ ਪਈਏ। ਤੀਰਥ ਉਹਨੂੰ ਕਹਿੰਦੇ ਐ ਜਿੱਥੇ ਕਿਤੇ ਕਿਸੇ ਮਹਾਤਮਾ ਨੇ ਬੈਠ ਕੇ ਤਪੱਸਿਆ ਕੀਤੀ ਹੋਵੇ, ਜਾਂ ਕਿਸੇ ਦੇਵਤੇ ਨੇ ਬੈਠ ਕੇ ਤਪੱਸਿਆ ਕੀਤੀ ਹੋਵੇ, ਜਾਂ ਕੋਈ ਕਿਤੇ ਅਵਤਾਰ ਹੋ ਕੇ ਉਹਨੇ ਕੌਤਕ ਕੀਤੇ ਹੋਣ, ਉਹਦੀ ਯਾਦ ਵਿੱਚ ਕੋਈ ਟਿਕਾਣਾ ਬਣ ਜਾਵੇ, ਉਹਨੂੰ ਤੀਰਥ ਕਹਿੰਦੇ। ਕਿਉਂ? ਤੀਰਥਾਂ ਤੇ ਵਾਸਾ ਕਰ ਲਵੇ। ਪਰ ਸਤਿਗੁਰੂ ਜੀ ਨੇ ਇਹਨਾਂ ਚੀਜ਼ਾਂ ਦਾ ਸਾਰੀਆਂ ਦਾ ਖੰਡਨ ਕੀਤਾ ਹੋਇਆ। ਆ ਜਿਹੜਾ ਜਾਪ ਆਦਿ ਕਰਨਾ, ਤਪ ਕਰਨਾ, ਇਹ ਪੰਜਵੇਂ ਪਾਤਸ਼ਾਹ ਨੇ ਵੀ ਖੰਡਨ ਕੀਤਾ, ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਵਾਧੇ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਇਸ ਤਰ੍ਹਾਂ ਭਾਵੇਂ ਕਹਿੰਦੇ ਤੀਰਥਾਂ ਤੇ ਵਾਸਾ ਕਰ ਲਵੇ, ਤੀਰਥਾਂ ਦੇ ਕਿਨਾਰੇ ਜਾ ਕੇ ਰਹਿਣ ਲੱਗ ਪਵੇ।
ਪੁੰਨ ਦਾਨ ਚੰਗਿਆਈਆ ਬਿਨ ਸਾਚੇ ਕਿਆ ਤਾਸ,
ਪੁੰਨ ਕਰਨਾ ਕਿਸੇ ਪੁਰਬ ਵਾਲੇ ਦਿਨ, ਪੁੰਨ ਕਰਨਾ ਕਿਸੇ ਨੂੰ ਦਾਨ ਦੇਣਾ ਕਿਸੇ ਵਿਸ਼ੇਸ਼ ਦਿਨ ਤੇ, ਜਿਵੇਂ ਹਿੰਦੂ ਲੋਕ ਜਿਹੜੇ ਆ ਉਹ ਸੂਰਜ ਗ੍ਰਹਿਣ ਵੇਲੇ ਦਾਨ ਕਰਦੇ ਆ, ਚੰਦਰਮਾ ਦੇ ਗ੍ਰਹਿਣ ਵੇਲੇ ਦਾਨ ਕਰਦੇ ਆ, ਕਿਸੇ ਪੁਰਬ ਤੇ ਖਾਸ ਕਰਕੇ ਜਿਹੜਾ ਕਿਸੇ ਨੂੰ ਦਾਨ ਦੇਣਾ ਉਹਨੂੰ ਪੁੰਨ ਕਹਿੰਦੇ ਆ। ਤੇ ਦਾਨ ਜਿਹੜਾ ਸੁਤੇ ਸਿੱਧ ਕਿਸੇ ਗਰੀਬ ਨੂੰ ਸਹਾਇਤਾ ਕਰਨੀ, ਦਾਨ ਦੇਣਾ, ਇਹ ਜਿਹੜਾ ਪੁੰਨ ਕਰਮ ਕਰਨੇ ਐ, ਦਾਨ ਕਰਨੇ ਐ, ਚੰਗਿਆਈਆਂ ਚੰਗੇ ਕੰਮ ਹਨ, ਇਹ ਕਰਕੇ ਮਨ ਦੇ ਵਿੱਚ ਕਈ ਵਾਰੀ ਮਾਣ ਆ ਜਾਂਦਾ ਕਿ ਮੈਂ ਇੰਨੇ ਜਪ ਕੀਤੇ ਐ, ਕਈ ਕਹਿੰਦੇ ਮੈਂ ਇੰਨੇ ਛਿਲੇ ਕੱਟੇ ਐ, ਮੇਰੇ ਵਰਗਾ ਕੌਣ ਹੈ, ਮੈਂ ਇੰਨੀ ਤਪੱਸਿਆ ਕੀਤੀ ਐ, ਮੈਂ ਬੜੇ ਸੰਜਮ ਰੱਖਦਾ, ਮੈਂ ਬੜਾ ਸੋਧੀ ਐ, ਮੈਂ ਤੀਰਥਾਂ ਦੇ ਕਿਨਾਰੇ ਰਹਿੰਦਾ, ਮੈਂ ਰੋਜ਼ ਇਸ਼ਨਾਨ ਕਰਦਾ, ਕਿਉਂ? ਪੁੰਨ ਕਰਨਾ, ਮੈਂ ਬੜੇ ਪੁਰਬਾਂ ਤੇ ਦਾਨ ਕਰਦਾ, ਪੁੰਨ ਕਰਦਾ, ਕਿਉਂ? ਜਿਹੜੀਆਂ ਇਹ ਚੰਗਿਆਈਆਂ ਹਨ, ਬਿਨ ਸਾਚੇ ਕਿਆ ਤਾਸ, ਬਿਨਾਂ ਪਰਮੇਸ਼ਰ ਸੱਚੇ ਦੇ ਨਾਮ ਤੋਂ ਕਿਆ ਤਾਸ, ਕੀ ਹੈ ਇਹਨਾਂ ਦਾ? ਤਾਸ ਇਹ ਤ੍ਰਿਸ਼ਨਾ ਨੂੰ ਵਧਾਉਣ ਵਾਲੀਆਂ ਹੀ ਹੈ। ਜੇ ਮਨ ਦੇ ਵਿੱਚ ਤ੍ਰਿਸ਼ਨਾ ਹੈ ਨਾ ਪਦਾਰਥਾਂ ਨੂੰ ਇਕੱਠੇ ਕਰਨ ਦੀ, ਫਿਰ ਇਹਨਾਂ ਸਾਧਨਾ ਕੀਤਿਆਂ ਦਾ ਕੋਈ ਲਾਭ ਨਹੀਂ ਹੈ। ਇਹ ਤ੍ਰਿਸ਼ਨਾ ਜਿਹੜੀ ਹੈ ਇਹ ਵਿਰਲੇ ਦੀ ਜਾਂਦੀ ਹੈ, ਇਹ ਹਰੇਕ ਦੀ ਨਹੀਂ ਜਾਂਦੀ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋਰੇ, ਮਨ ਨਾ ਹੋਰ ਹੈ ਪਰੇ ਪਰੇ ਹੀ ਕੋ ਲੁੱਝੀ ਹੈ। ਇਹ ਤ੍ਰਿਸ਼ਨਾ ਵਧਦੀ ਜਾਂਦੀ ਹੈ। ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੇ। ਇਹ ਜੀਵ ਨੂੰ ਤ੍ਰਿਪਤੀ ਨਹੀਂ ਆਉਂਦੀ ਹੈ, ਇਹ ਰਾਜਦਾ ਨਹੀਂ ਹੈ। ਸੈਂਕੜੇ ਖੱਟ ਜਾਵੇ ਲੱਖਾਂ ਤੱਕ ਜਾਂਦਾ, ਲੱਖ ਹੋਵੇ ਫੇਰ ਕਹਿੰਦਾ ਮੇਰੇ ਕੋਲ ਕਰੋੜਾਂ ਹੋਣ, ਕਿਉਂ ਇਹਦੀ ਤ੍ਰਿਸ਼ਨਾ ਵਧਦੀ ਜਾਂਦੀ ਹੈ। ਪਰ ਜੇ ਪੂਰਾ ਸਤਿਗੁਰੂ ਮਿਲ ਜਾਵੇ ਫੇਰ ਇਹਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਗੁਰ ਸਤਿਗੁਰ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ। ਜਦੋਂ ਪੂਰੇ ਸਤਿਗੁਰੂ ਜੀ ਮਿਲ ਜਾਣ ਤੇ ਇਹ ਤ੍ਰਿਸ਼ਨਾ ਖਤਮ ਹੋ ਜਾਂਦੀਆਂ। ਬਿਨ ਸਾਚੇ ਕਿਆ ਤਾਸ, ਇਹ ਜਿਹੜੇ ਉਪਰੋਕਤ ਸਾਧਨ ਕੀਤੇ ਆ, ਜਪ ਕਰਨੇ, ਤਪ ਕਰਨੇ, ਸੰਜਮ ਕਰਨੇ, ਸਾਧਨਾ ਕਰਨੀਆਂ, ਤੀਰਥਾਂ ਤੇ ਜਾਣਾ, ਉਥੇ ਰਹਿਣ ਲੱਗ ਪੈਣਾ, ਪੁੰਨ ਕਰਨੇ, ਪੁਰਬਾਂ ਵਾਲੇ ਦਿਨ ਦਾਨ ਕਰਨੇ, ਚੰਗਿਆਈਆਂ ਸਮਾਜਕ ਦੀ ਭਲਾਈ ਵਾਸਤੇ ਚੰਗੇ ਚੰਗੇ ਕੰਮ ਕਰਨੇ, ਜਿੰਨਾ ਚਿਰ ਪਰਮੇਸ਼ਰ ਦਾ ਸੱਚਾ ਨਾਮ ਹੀ ਨਹੀਂ ਹੈ। ਨਾਮ ਤੋਂ ਬਿਨਾਂ ਕਿਆ ਤਾਸ, ਕੀ ਇਹਨਾਂ ਦਾ ਫਾਇਦਾ, ਕੀ ਲਾਭ ਹੈ ਇਹਨਾਂ ਦਾ।
ਜਿਹਾ ਰੱਦ ਤਿਹਾ ਲੁਣੈ, ਬਿਨ ਗੁਣ ਜਨਮ ਵਿਨਾਸ਼।
ਜਿਹਾ ਰੱਦ ਤਿਹਾ ਲੁਣੈ, ਜਿਹੋ ਜਿਹਾ ਗੁਰੂ ਕੇ ਪਿਆਰਿਓ ਇਹ ਰਾਧ ਦਾ, ਜਿਹੋ ਜਿਹਾ ਕਿਸੇ ਨੂੰ ਅਰਾਧ ਦਾ ਚੇਤੇ ਕਰਦਾ ਉਹੋ ਜਿਹਾ ਇਹਨੂੰ ਫਲ ਮਿਲਦਾ, ਜਿਹੋ ਜੇ ਕਰਮ ਕਰਦਾ ਉਹੋ ਜੇ ਫਲ ਭੁਗਤਦਾ। ਜੇ ਵੇਹੇ ਕਰਮ ਕਮਾਵਦੇ ਤੇ ਵੇਹੇ ਫਲ ਤੇ, ਜਿਹੋ ਜੇ ਕਰਮ ਕਰਦਾ ਉਹੋ ਜਿਹਾ ਫਲ ਭੋਗਦਾ। ਜਿਸ ਦੀ ਜੈਸੀ ਭਾਵਨਾ ਰੱਖ ਕੇ ਕਿਸੇ ਦੀ ਅਰਾਧਨਾ ਕਰਦਾ ਉਹੋ ਜਿਹਾ ਫਲ ਲੈਂਦਾ। ਜਿਹੜੀ ਭਾਵਨਾ ਕਰਕੇ ਅਰਾਧਾ, ਜੇ ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਉਤਰੇ, ਜੇ ਸਿੱਖ ਹੋ ਕੇ ਜਾਂ ਦੇਵੀਆਂ ਦੀ ਪੂਜਾ ਕਰੇ ਤੇ ਫੇਰ ਉਹਨੂੰ ਫਲ ਕੀ ਮਿਲਣਾ, ਆਦਮੀ ਤੂੰ ਇਸਤਰੀ ਬਣ ਜਾਵੇਗਾ। ਜੇ ਸਾਧਨਾ ਚ ਫਰਕ ਰਹਿ ਗਿਆ ਤੇ ਉਹਦੀ ਸਵਾਰੀ ਬਣ ਜਾਵੇਗਾ। ਸੋ ਜਿਹੋ ਜਿਹਾ ਰਾਧਾ ਉਹੋ ਜਿਹਾ ਉਹ ਲੁਣੈ ਚੁਗਦਾ, ਉਹੋ ਜਿਹਾ ਫਲ ਭੁਗਤਦਾ ਇਹ। ਕਿਉਂਕਿ ਰਾਜਾ ਪੀਪਾ ਹੋਇਆ ਦੇਵੀ ਦਾ ਉਪਾਸ਼ਕ ਸੀ, ਦੇਵੀ ਦੀ ਉਪਾਸ਼ਨਾ ਕਰਨ ਵਾਲਾ। ਉਹਦੇ ਕੋਲੇ ਮਹਾਤਮਾ ਆਇਆ, ਕਹਿੰਦਾ ਪੀਪੇ ਤੈਨੂੰ ਮੁਕਤ ਕਰਦਿਆਂ। ਕਹਿੰਦਾ ਨਹੀਂ, ਮੈਂ ਤਾਂ ਦੇਵੀ ਤੋਂ ਹੀ ਮੁਕਤੀ ਲੈਣੀ ਹੈ, ਮੈਂ ਹੋਰ ਕਿਸੇ ਤੋਂ ਕਿਉਂ ਮੁਕਤੀ ਲਵਾਂ, ਮੈਂ ਦੇਵੀ ਨੂੰ ਅਰਾਧਾਂ। ਕਿਉਂ ਕਰਕੇ ਮਹਾਤਮਾ ਦੀ ਇਹਨੇ ਬੇਇੱਜ਼ਤੀ ਕਰ ਲਈ। ਚਲੋ ਮਹਾਤਮਾ ਦੀ ਕਿਹੜਾ ਬੇਇੱਜ਼ਤੀ ਹੁੰਦੀ ਹੈ, ਉਹ ਤਾਂ ਸ਼ਾਂਤ ਚਿੱਤ ਹੁੰਦੇ ਹੈ, ਚਾਹੇ ਕੋਈ ਬੁਰਾ ਕਹੀ ਜਾਵੇ ਚਾਹੇ ਕੋਈ ਭਲਾ ਕਹੀ ਜਾਵੇ, ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ ਹੈ। ਇਹ ਤਾਂ ਗੁਰੂ ਕੇ ਪਿਆਰਿਓ ਆਮ ਸੰਸਾਰੀ ਲੋਕਾਂ ਦੇ ਮਨਾਂ ਤੇ ਅਸਰ ਹੈ ਕਿ ਇਹਨੇ ਮੈਨੂੰ ਚੰਗਾ ਕਹਿਤਾ, ਇਹਨੇ ਮੈਨੂੰ ਮਾੜਾ ਕਹਿਤਾ, ਇਹ ਤਾਂ ਸੰਸਾਰੀ ਲੋਕਾਂ ਦੀ ਬਿਰਤੀ ਹੈ। ਸੋ ਇਹ ਚਲਾ ਗਿਆ ਦੇਵੀ ਦੇ ਮੰਦਰ, ਬੈਠ ਗਿਆ ਜਾ ਕੇ, ਸਾਰੀ ਰਾਤ ਅਰਾਧਨਾ ਕੀਤਾ ਇਹਨੇ ਦੇਵੀ ਨੂੰ। ਦੇਵੀ ਪ੍ਰਗਟ ਹੋਈ, ਕਹਿੰਦੀ ਪੀਪੇ ਤੂੰ ਮੈਨੂੰ ਯਾਦ ਕੀਤਾ, ਮੰਗ ਕੀ ਮੰਗਦਾ। ਕਹਿੰਦਾ ਮੈਨੂੰ ਤਾਂ ਮੁਕਤੀ ਚਾਹੀਦੀ ਹੈ। ਕਹਿੰਦੀ ਮੁਕਤੀ ਮੈਂ ਦੇ ਨਹੀਂ ਸਕਦੀ, ਜੇ ਕਵੇਂ ਤੇਰਾ ਰਾਜ ਹੋਰ ਵਧਾ ਦਿੰਨੀ ਹੈ, ਜੇ ਕਵੇਂ ਤੈਨੂੰ ਰਿਧੀਆਂ ਸਿੱਧੀਆਂ ਦੇ ਦਿੰਨੀ ਹੈ, ਜੇ ਕਵੇਂ ਤੇਰੀ ਪੂਜਾ ਹੋਰ ਵਾਜੂ ਲੋਕਾਂ ਦੇ ਵਿੱਚ ਤੇਰਾ ਜਸ ਕਰਾ ਦਿੰਨੀ ਹੈ। ਕਹਿੰਦਾ ਨਹੀਂ, ਮੁਕਤੀ ਚਾਹੀਦੀ ਹੈ। ਤੋ ਗੁਰੂ ਕੇ ਪਿਆਰਿਓ, ਇਹਨੇ ਭਗਤ ਨਾਮਦੇਵ ਜੀ ਨਾਲ ਗੱਲ ਕੀਤੀ ਤੇ ਨਾਮਦੇਵ ਜੀ ਨੇ ਲਾਂਭਾ ਦਿੱਤਾ ਦੇਵੀ ਨੂੰ, ਤੂੰ ਕਹੀਤ ਹੀ ਆਦ ਭਵਾਨੀ, ਮੁਕਤ ਕੀ ਵਰਿਆ ਕਹਾਂ ਛਪਾਨੀ। ਕਹਿੰਦੇ ਤੂੰ ਕਹਿੰਦੀ ਹੈ ਮੈਂ ਆਦ ਭਵਾਨੀ, ਮੈਂ ਤਿੰਨਾਂ ਬੜੀਆਂ ਸ਼ਕਤੀਆਂ ਦੀ ਮਾਲਕ ਹੈ, ਪਰ ਜਦੋਂ ਪੀਪੇ ਭਗਤ ਨੇ ਮੁਕਤੀ ਮੰਗੀ ਉਦੋਂ ਕਿੱਥੇ ਲੋਗੀ ਸੀ, ਉਹਨੂੰ ਕਿਉਂ ਨਹੀਂ ਮੁਕਤ ਕੀਤਾ। ਇਸ ਤਰ੍ਹਾਂ ਜਿਹੋ ਜਿਹਾ ਆਪਾਂ ਕਿਸੇ ਨੂੰ ਇਰਾਦੇ ਆ, ਜਿਹੋ ਜਿਹਾ ਬੀਜਦੇ ਆ, ਉਹੋ ਜਿਹਾ ਫਲ ਮਿਲਦਾ। ਜੇ ਕੋਈ ਕਵੇ ਕਿ ਮੈਂ ਕਿੱਕਰਾਂ ਦੇ ਬੂਟੇ ਬੀਜ ਕੇ ਤੇ ਮੁੜ ਕੇ ਲੱਭਾਂ ਦਾਖਾਂ ਤੇ ਬਜੌਰੀਆਂ, ਇਹ ਨਹੀਂ ਹੋ ਸਕਦਾ। ਇਹ ਤਾਂ ਗੁਰੂ ਕੇ ਪਿਆਰਿਓ ਤਾਂ ਹੀ ਹੋ ਸਕਦਾ ਜੇ ਦਾਖਾਂ ਤੇ ਬਜੌਰੀਆਂ ਦੇ ਬੀਜ ਬੀਜੇਗਾ। ਫਰੀਦਾ ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ, ਹੰਡੈ ਉਨ ਕਤਾਏਂਦਾ, ਪੈਂਦਾ ਲੋੜੈ ਪੱਟ। ਇਹ ਤਾਂ ਨੀ ਨਾ ਹੋ ਸਕਦਾ ਵੀ ਜੇ ਆਖੀ ਵੀ ਮੈਂ ਕਿੱਕਰਾਂ ਦੇ ਬੀਜ ਬੀਜ ਲਵਾਂ ਤੇ ਮੈਨੂੰ ਮਿਲਣ ਦਾਖਾਂ ਬਜੌਰੀਆਂ ਕਸ਼ਮੀਰ ਦੀਆਂ, ਇਹ ਕਿੱਥੋਂ ਮਿਲਣਗੀਆਂ? ਇਹ ਤਾਂ ਹੀ ਮਿਲਣਗੀਆਂ ਜੇ ਸ਼ੁਭ ਕਰਮ ਕਰੇਗਾ, ਨਹੀਂ ਤਾਂ ਜਿਹੜੇ ਮਾੜੇ ਕਰਮ ਰੂਪੀ ਕਿੱਕਰ ਦੇ ਬੀਜ ਬੀਜਦਾ ਨਾ, ਮਾੜੇ ਕਰਮ ਕਰਦਾ, ਉਹਨਾਂ ਦਾ ਫਲ ਹੀ ਮਿਲਣਾ ਹੈ। ਸੋ ਇਉਂ ਜਿਹਾ ਰਾਧੇ ਤਿਹਾ ਲੁਣੈ, ਜਿਹੋ ਜਿਹਾ ਕੋਈ ਕਿਸੇ ਨੂੰ ਰਾਤ ਦੇ ਯਾਦ ਕਰਦਾ, ਉਹੋ ਜਿਹਾ ਲਾਉਣੇ ਬੀਜਦਾ ਕੱਟਦਾ, ਉਹੋ ਜਿਹਾ ਲਾਹਾ ਲੈਂਦਾ ਹੈ। ਬਿਨ ਗੁਣ ਜਨਮ ਵਿਨਾਸ, ਬਿਨਾਂ ਗੁਣਾ ਤੋਂ ਸਭ ਗੁਣਾ ਤੋਂ। ਸੋ ਨਾ ਸੱਤ ਹੈ, ਨਾ ਸੰਤੋਖ ਹੈ, ਨਾ ਦਇਆ ਹੈ, ਨਾ ਧਰਮ ਹੈ, ਨਾ ਵਿਚਾਰ ਹੈ, ਨਾ ਕਰਨਾ, ਨਾ ਮੁੱਦਤਾ, ਨਾ ਮੈਤਰੀ, ਨਾ ਅਪੇਖਿਆ। ਇਹ ਨਾ ਸ਼ਾਂਤੀ ਹੈ ਮਨ ਦੇ ਵਿਚ, ਇਹਨਾਂ ਸ਼ੁਭ ਗੁਣਾਂ ਤੋਂ ਬਿਨਾਂ ਜਨਮ ਜਿਹੜਾ ਨਾ ਤੇਰਾ ਵਿਨਾਸ਼ ਖਤਮ ਹੋ ਰਿਹਾ ਹੈ।
ਮੁੰਦੇ ਗੁਣ ਦਾਸੀ ਸੁਖ ਹੋਏ,
ਮੁੰਦੇ ਐ ਅਗਿਆਨੀ ਜੀਵ, ਐ ਬੇਸਮਝ ਮੂਰਖਾ, ਗੁਣ ਦਾਸੀ ਸੁਖ ਹੋਏ। ਜਿਹੜੇ ਗੁਣਾਂ ਵਾਲੇ ਪੁਰਸ਼ ਹੈ, ਜਿਨ੍ਹਾਂ ਨੇ ਸ਼ੁਭ ਗੁਣਾਂ ਦੇ ਸਹਿਤ ਹੈ, ਉਹਨਾਂ ਦੀ ਦਾਸੀ ਬਣ ਜਾ, ਐ ਜਗਿਆਸੂ ਉਹਨਾਂ ਦਾ ਸੇਵਕ ਬਣ ਜਾ, ਫੇਰ ਸੁਖ ਹੋਏ, ਫੇਰ ਸਦੀਵੀ ਸੁਖ ਦੀ ਪ੍ਰਾਪਤੀ ਹੋ ਜਾਵੇਗੀ। ਆਤਮਕ ਸੁਖ, ਸਦਾ ਰਹਿਣ ਵਾਲਾ ਸੁਖ ਤੈਨੂੰ ਮਿਲ ਜਾਵੇਗਾ ਜੇ ਉਹਨਾਂ ਦਾ ਸੇਵਕ ਬਣ ਜਾਵੇਗਾ ਜਿਹੜੇ ਸ਼ੁਭ ਗੁਣਾਂ ਦੇ ਸਹਿਤ ਹੈ, ਜਿਹੜੇ ਅੱਠੇ ਪੈਰ ਪਰਮੇਸ਼ਰ ਦਾ ਨਾਮ ਨਹੀਂ ਭੁੱਲਦੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਆਪਣੇ ਗੁਣਾਂ ਨੂੰ ਨਹੀਂ ਛੱਡਦੇ, ਕਬੀਰ ਸੰਤ ਨਾ ਛੱਡੈ ਸੰਤ, ਜੋ ਕੋਟਕ ਮਿਲੈ ਅਸੰਤ, ਮਲਿਆਗਰ ਭਿਅੰਗਮ ਵੇਢਿਓ ਤਾਂ ਸੀਤਲਤਾ ਨਾ ਤਜੰਤ। ਜਿਵੇਂ ਗੁਰੂ ਕੇ ਪਿਆਰਿਓ ਜਿਹੜੇ ਸੰਤ ਆਪਣਾ ਸੀਤਲ ਸੁਭਾਅ ਨਹੀਂ ਤਿਆਗਦੇ, ਭਾਵੇਂ ਕਰੋੜਾਂ ਅਸੰਤ ਬੇਸਮਝ ਲੋਕ ਉਹਨਾਂ ਨੂੰ ਮਿਲ ਜਾਣ। ਜਿਵੇਂ ਮਲਾਗਰ ਚੰਦਨ ਹੁੰਦਾ ਨਾ, ਉਹਨੂੰ ਸੱਪਾਂ ਨੇ ਕੁੰਡਲੀਆਂ ਮਾਰ ਕੇ ਘੇਰੇ ਚ ਲਿਆ ਹੁੰਦਾ, ਪਰ ਉਸ ਮਲਿਆਗਰ ਚੰਦਨ ਦੀ ਸਿਹਤ ਤੇ ਸੱਪਾਂ ਦੀ ਜ਼ਹਿਰ ਦਾ ਕੋਈ ਅਸਰ ਨਹੀਂ ਹੁੰਦਾ। ਉਹਨਾਂ ਦਾ ਕੰਮ ਹੈ ਠੰਡ ਦੇਣੀ ਤੇ ਸੱਪਾਂ ਦੀ ਜ਼ਹਿਰ ਮਿਟਣੀ, ਉਹ ਆਪਣਾ ਸੀਤਲ ਸੁਭਾਅ ਨਹੀਂ ਛੱਡਦੇ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਹੈ, ਉਹ ਵੀ ਆਪਣਾ ਸ਼ੁਭ ਗੁਣਾਂ ਵਾਲਾ ਵਿਚਾਰ ਨਹੀਂ ਤਿਆਗਦੇ, ਭਲਾ ਕਰਨ ਵਾਲਾ ਸੁਭਾਅ ਨਹੀਂ ਛੱਡਦੇ। ਇੱਕ ਮਹਾਤਮਾ ਇੱਕ ਨਦੀ ਤੇ ਇਸ਼ਨਾਨ ਕਰਨ ਵਾਸਤੇ ਗਿਆ, ਇਸ਼ਨਾਨ ਕਰਦਾ ਤੇ ਇੱਕ ਠੂਹਾਂ ਪਾਣੀ ਦੇ ਵਿੱਚ ਡੁੱਬਦਾ ਆ ਰਿਹਾ ਰੁੜਿਆ। ਉਹ ਮਹਾਤਮਾ ਪਰਉਪਕਾਰੀ ਹੁੰਦੇ ਆ, ਕਿਉਂਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਹੈ, ਪਰਉਪਕਾਰ ਨਿਤ ਚਿਤ ਵਧੇ ਨਾ ਹੀ ਕੁਛ ਪੋਚ, ਪਰਉਪਕਾਰ ਚਿਤ ਵਧੇ ਹੈ, ਭਲਾ ਸੋਚਦੇ ਹਰੇਕ ਦਾ। ਉਹ ਸੋਚਦੇ ਕਿਸੇ ਤਰੀਕੇ ਨਾਲ ਵੱਧ ਤੋਂ ਵੱਧ ਕਿਸੇ ਦਾ ਭਲਾ ਕਿਵੇਂ ਹੋਵੇ। ਉਹ ਗੁਰੂ ਕੇ ਪਿਆਰਿਓ ਜਦੋਂ ਰੁੜਿਆ ਆਉਂਦਾ ਠੂਹਾਂ, ਮਹਾਤਮਾ ਨੇ ਆਪਣੇ ਹੱਥ ਤੇ ਚੱਕਿਆ, ਠੂਹੇ ਨੇ ਡੰਗ ਮਾਰਿਆ ਤੇ ਫੇਰ ਪਾਣੀ ਚ ਡਿੱਗ ਪਿਆ। ਉਹਨੇ ਦੁਬਾਰਾ ਫੇਰ ਚੁੱਕਿਆ, ਉਹਨੇ ਫੇਰ ਡੰਗ ਮਾਰਿਆ, ਫੇਰ ਡਿੱਗ ਪਿਆ। ਵਾਰ ਵਾਰ ਮਹਾਤਮਾ ਉਸ ਠੂਹੇ ਨੂੰ ਚੁੱਕਦਾ, ਉਹ ਡੰਗ ਮਾਰਦਾ, ਡਿੱਗ ਪੈਂਦਾ ਤੇ ਕੋਲੇ ਉਹਦਾ ਸੇਵਕ ਸੀ, ਉਹ ਵੇਖੀ ਜਾਂਦਾ। ਜਦੋਂ 7-5 ਵੇਰੀ ਉਹਨੇ ਇਸੇ ਤਰ੍ਹਾਂ ਕੀਤਾ, ਉਹ ਜਿਹੜਾ ਸੇਵਕ ਸੀ ਮਹਾਤਮਾ ਦਾ ਕਹਿਣ ਲੱਗਾ, ਸੰਤ ਜੀ ਇਹ ਕੀ ਕਰਦੇ ਹੋ, ਇਹ ਤੁਹਾਡੇ ਡੰਗ ਮਾਰਦਾ, ਤੁਸੀਂ ਇਹਨੂੰ ਚੱਕ ਕੱਢਦੇ ਹੋ, ਰੁੜ ਜਾਣ ਦਿਓ। ਉਹ ਕਹਿੰਦੇ ਭਾਈ ਇਹ ਬੇਸਮਝ ਹੈ, ਇਹਨੂੰ ਕੋਈ ਸੋਝੀ ਨਹੀਂ ਹੈ, ਇਸ ਕਰਕੇ ਇਹ ਬੇਸਮਝ ਹੈ, ਇਹ ਸੋਝੀ ਤੋਂ ਹੀਣਾ ਹੈ ਔਰ ਇਹ ਆਪਣਾ ਸੁਭਾਅ ਨਹੀਂ ਤਿਆਗਦਾ, ਇਹਦਾ ਸੁਭਾਅ ਡੰਗ ਮਾਰਨ ਦਾ ਤੇ ਸਾਡਾ ਸੁਭਾਅ ਹੈ ਪਰਉਪਕਾਰ ਕਰਨ ਦਾ। ਇਹ ਬੇਸਮਝ ਜੀਵ ਆਪਣਾ ਸੁਭਾਅ ਨਹੀਂ ਤਿਆਗਦਾ, ਅਸੀਂ ਆਪਣਾ ਸੁਭਾਅ ਕਿਵੇਂ ਤਿਆਗੀਏ? ਕਿਉਂ ਜਿਹੜੇ ਭਾਈ ਸ਼ੁਭ ਗੁਣਾਂ ਦੇ ਸਹਿਤ ਹਨ ਉਹਨਾਂ ਦਾ ਸੇਵਕ ਬਣ ਜਾ, ਫਿਰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ।
ਅਵਗਣ ਤਿਆਗ ਸਮਾਈਐ ਗੁਰਮਤ ਪੂਰਾ ਸੋਏ ਰਹਾਉ।
ਜਿਹੜਾ ਆਪਣੇ ਔਗਣਾਂ ਨੂੰ ਤਿਆਗ ਦਿੰਦਾ, ਜਿਹੜੇ ਔਗਣ ਮਨ ਦੇ ਵਿੱਚ ਵਿਸ਼ੇ ਹੈ, ਸ਼ਬਦ ਸਪਰਸ਼ ਰਸ ਰੂਪ ਗੰਧ ਵਿਕਾਰ ਹੈ, ਗੁਰੂ ਕੇ ਪਿਆਰਿਓ ਕਾਮ ਕ੍ਰੋਧ ਲੋਹ ਮੋਹੰਕਾਰ ਔਗਣਾ ਈਰਖਾ ਵਕੀਲੀ ਦਵੈਤ ਨਿੰਦਾ ਚੁਗਲੀ, ਇਨ੍ਹਾਂ ਔਗਣਾਂ ਨੂੰ ਤਿਆਗ ਕੇ ਉਸ ਮਾਲਕ ਦੇ ਵਿੱਚ ਸਮਾ ਜਾਈਏ। ਗੁਰਮਤ ਪੂਰਾ ਸੋਏ, ਜਿਹੜਾ ਭਾਈ ਔਗਣਾਂ ਨੂੰ ਤਿਆਗ ਕੇ ਉਹ ਮਾਲਕ ਦੇ ਵਿੱਚ ਸਮਾ ਜਾਂਦਾ ਹੈ, ਗੁਰੂ ਦੀ ਮਤ ਨੂੰ ਧਾਰਨ ਕਰ ਲੈਂਦਾ ਹੈ, ਉਹ ਪੂਰਾ ਹੈ, ਉਹਨੂੰ ਸਦੀਵੀ ਸੁੱਖ ਮਿਲਦਾ ਹੈ।
ਵਿਨ ਰਾਸੀ ਵਪਾਰੀਆ ਤੱਕੇ ਕੁੰਡਾ ਚਾਰ।
ਵਿਨ ਰਾਸੀ ਵਪਾਰੀਆ, ਬਿਨਾਂ ਕਿਸੇ ਰਾਸੀ ਤੋਂ, ਜਿਹਦੇ ਕੋਲੇ ਰਾਸੀ ਨਹੀਂ ਹੈ, ਜਿਹਦੇ ਕੋਲੇ ਕੋਈ ਪੂੰਜੀ ਨਹੀਂ ਹੈ, ਬਿਨਾਂ ਰਾਸ ਤੋਂ ਹੈ, ਬਿਨਾਂ ਮਾਇਆ ਤੋਂ ਹੈ, ਬਿਨਾਂ ਪੂੰਜੀ ਤੋਂ ਹੈ, ਵਪਾਰੀਆ ਵਪਾਰੀ ਹੈ। ਤੱਕੇ ਕੁੰਡਾਂ ਚਾਰ, ਚਾਰੇ ਕੁੰਡਾਂ ਨੂੰ ਤੱਕਦਾ, ਕਦੇ ਉੱਪਰ ਵਾਲੇ ਪਾਸੇ ਜਾਂਦਾ, ਕਦੇ ਪੂਰਬ ਵਾਲੇ ਪਾਸੇ ਜਾਂਦਾ, ਕਦੇ ਪੱਛਮ ਵਾਲੇ ਪਾਸੇ ਜਾਂਦਾ, ਕਦੇ ਦੱਖਣ ਵਾਲੇ ਪਾਸੇ ਜਾਂਦਾ, ਕਿਉਂ ਚਾਰੇ ਕੁੰਡਾਂ ਨੂੰ ਤੱਕਦਾ ਰਹਿੰਦਾ। ਰਾਸ ਨਹੀਂ ਹੈ, ਵਪਾਰੀ ਹੈ, ਵਪਾਰ ਕਰਨ ਵਾਲਾ, ਤੇ ਉਹਨੂੰ ਗੁਰੂ ਕੇ ਪਿਆਰਿਓ। ਵਿਨ ਰਾਸੀ ਵਪਾਰੀਆ ਤੱਕੇ ਕੁੰਡਾ ਚਾਰ, ਇਹ ਜੀਵ ਰੂਪੀ ਵਪਾਰੀ ਹੈ, ਇਹਦੇ ਕੋਲੇ ਸ਼ੁਭ ਗੁਣਾ ਰੂਪੀ ਪੂੰਜੀ ਨਹੀਂ ਹੈ, ਤੇ ਚਾਰੇ ਕੁੰਡਾਂ ਤੱਕਦਾ, ਇਹਦੇ ਪੱਲੇ ਕੁਛ ਨਹੀਂ ਪੈਣਾ, ਚਾਹੇ ਸੰਨਿਆਸੀ ਬਣ ਜਾਵੇ, ਚਾਹੇ ਬਾਣ ਪ੍ਰਸਤੀ ਬਣ ਜਾਵੇ, ਚਾਹੇ ਗ੍ਰਹਿਸਥੀ ਬਣ ਜਾਵੇ, ਚਾਹੇ ਬ੍ਰਹਮਚਾਰੀ ਬਣ ਜਾਵੇ, ਪੱਲੇ ਕੁਛ ਨਹੀਂ ਪੈਣਾ, ਚਾਰੇ ਕੁੰਡਾਂ ਤੱਕ ਕੇ ਆਪੇ ਮੁੜਿਆ ਆਊਗਾ। ਸ਼ੁਭ ਗੁਣਾਂ ਦੀ ਪੂੰਜੀ ਨਹੀਂ ਹੈ, ਬਿਨਾਂ ਰਾਸ ਤੋਂ, ਸ਼ੁਭ ਗੁਣਾਂ ਦੀ ਪੂੰਜੀ ਤੋਂ ਇਹ ਵਪਾਰੀ ਹੈ, ਇਹ ਗੁਰੂ ਕੇ ਪਿਆਰੇ। ਚਾਰੇ ਕੁੰਡਾਂ, ਚਾਰੇ ਵਰਨਾ, ਚਾਰੇ ਆਸ਼ਰਮਾਂ ਦੇ ਵਿੱਚ ਤੱਕਦਾ, ਚਾਰੇ ਦਿਸ਼ਾ ਵੱਲ ਤੱਕਦਾ ਹੈ।
ਮੂਲ ਨਾ ਬੁੱਝੇ ਆਪਣਾ ਵਸਤ ਰਹੀ ਘਰ ਬਾਰ।
ਮੂਲ ਨਾ ਬੁੱਝੇ ਆਪਣਾ, ਆਪਣੇ ਮੂਲ ਨੂੰ ਵੀ ਨਹੀਂ ਜਾਣਦਾ ਹੈ। ਵਸਤ ਰਹੀ ਘਰ ਬਾਰ, ਇਹਨੂੰ ਤਾਂ ਆਪਣੇ ਮੂਲ ਨੂੰ ਨਹੀਂ ਪਤਾ ਵੀ ਮੇਰੇ ਕੋਲ ਪੈਸੇ ਮੁੱਢ ਕਿੰਨੇ ਹੈ, ਮੂਲ ਕਿੰਨੇ ਹੈ। ਵਸਤ ਰਹੀ ਘਰ ਬਾਰ, ਜਿਹੜੀ ਗੁਰੂ ਕੇ ਪਿਆਰਿਓ ਸ਼ੁਭ ਵਿਚਾਰ ਕਰਨੀ ਸੀ, ਇਹ ਵਸਤੂ ਤਾਂ ਰਹੇਗੀ, ਇਹ ਤਾਂ ਗੁਰੂ ਕੇ ਪਿਆਰਿਓ ਹਿਰਦੇ ਰੂਪੀ ਘਰ ਦੇ ਵਿੱਚ, ਬਾਹਰ ਇੰਦਰੀਆਂ ਆਦਿਕ ਦੇ ਵਿੱਚ, ਜਿਹੜੇ ਸ਼ੁਭ ਗੁਣਾਂ ਤੋਂ ਹੀਣਾ ਹੋਣ ਕਰਕੇ ਆਪਣੇ ਮੁੱਢ ਨੂੰ ਵੀ ਨਹੀਂ ਸਮਝਦਾ ਕਿ ਮੈਂ ਕੀ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਬਚਨ ਕੀਤੇ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਮਨਾ, ਤੂੰ ਉਸ ਮਾਲਕ ਦੀ ਜੋਤ ਹੈ, ਉਹਦਾ ਸਰੂਪ ਹੈ, ਆਪਣੇ ਮੁੱਢ ਨੂੰ ਜਾਣਨਾ ਕਰ। ਕਹੋ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮਨਸ। ਇਹ ਹੈ ਤਾਂ ਪਰਮੇਸ਼ਰ ਦੀ ਅੰਸ ਹੈ ਨਾ, ਪਰ ਆਪਾਂ ਭੁੱਲ ਗਏ, ਆਪਾਂ ਪਰਮੇਸ਼ਰ ਨਾਲੋਂ ਵੱਖਰਾ ਸਮਝਣ ਲੱਗ ਗਏ, ਆਪਾਂ ਨੂੰ ਅਗਿਆਨ ਨੇ ਪਰਦਾ ਪਾ ਲਿਆ। ਆਪਾਂ ਗੁਰੂ ਕੇ ਪਿਆਰਿਓ ਕੋਈ ਪੰਜਾਂ ਤੱਤਾਂ ਦੇ ਸਰੀਰ ਨੂੰ ਆਪਣਾ ਰੂਪ ਮੰਨੀ ਬੈਠਾ। ਜਿਹੜਾ ਕਹਿ ਦਿੰਦਾ ਕਿ ਇਹ ਤੱਤਾਂ ਦਾ ਸਰੀਰ ਝੂਠਾ, ਉਹ ਪ੍ਰਾਣਾਂ ਨੂੰ ਮੰਨੀ ਬੈਠਾ। ਇੰਦਰੀਆਂ ਨੂੰ ਮੰਨੀ ਬੈਠਾ ਵੀ ਇਹ ਮੇਰੇ ਇੰਦਰੀ ਹੈ, ਮੇਰੀਆਂ ਅੱਖਾਂ, ਮੇਰੇ ਕੰਨ ਹੈ, ਇਨ੍ਹਾਂ ਦੇ ਨਾਲ ਮੈਂ ਸੁਣਦਾ ਵੇਖਦਾ। ਪਰ ਜਿਹੜਾ ਵਸਤੂ ਦੀ ਪਛਾਣ ਕਰਨ ਵਾਲਾ ਉਹ ਤਾਂ ਹੋਰ ਹੈ। ਫਿਰ ਮਨ ਨੂੰ ਮੰਨ ਲਿਆ, ਮਨ ਤੋਂ ਪਰੇ ਬੁੱਧੀ ਨੂੰ ਮੰਨ ਲਿਆ। ਬੁੱਧੀ ਵੀ ਚੰਗੇ ਮਾੜੇ ਦੀ ਵਿਚਾਰ ਕਰਦੀ, ਆਪਾਂ ਕਹਿੰਦੇ ਯਾਰ ਮੇਰੀ ਤਾਂ ਮੱਤ ਹੀ ਮਾਰੀ ਗਈ। ਉਹ ਜਿਹੜਾ ਕਹਿੰਦਾ ਮੇਰੀ ਮੱਤ ਮਾਰੀ ਗਈ ਉਹ ਕੌਣ ਹੈ? ਉਹਨੂੰ ਲੱਭਣਾ, ਉਹ ਆ ਆਤਮਾ, ਉਹਨੂੰ ਗੁਰੂ ਕੇ ਪਿਆਰਿਓ ਪਛਾਣਨਾ। ਇਹ ਜੀਵ ਅਗਿਆਨ ਵਸ ਹੋ ਕੇ ਆਪਣੇ ਮੂਲ ਨੂੰ ਨਹੀਂ ਜਾਣਦਾ ਹੈ, ਆਪਣੇ ਮੁੱਢ ਨੂੰ ਨਹੀਂ ਜਾਣਦਾ ਹੈ। ਵਸਤਰ ਰਹੀ ਘਰ ਬਾਰ, ਤੇ ਜਿਹੜੀ ਗੁਰੂ ਕੇ ਪਿਆਰਿਓ ਵਸਤੂ ਲੈਣ ਵਾਸਤੇ ਆਇਆ ਸੀ, ਲਾਹਾ ਲੈਣ ਵਾਸਤੇ ਆਇਆ ਸੀ, ਉਹ ਤਾਂ ਐਵੇਂ ਘਰ ਸਰੀਰ ਦੇ ਬਾਰ ਇੰਦਰੀਆਂ ਦੇ ਵਿੱਚ ਹੀ ਉਲਝ ਕੇ ਰਹਿ ਗਿਆ, ਸੋ ਉਹਨੂੰ ਪ੍ਰਾਪਤ ਨਹੀਂ ਕਰ ਸਕਿਆ।
ਵਿਨ ਵੱਖਰ ਦੁੱਖ ਅਗਲਾ, ਕੂੜ ਮੁੱਠੀ ਕੂੜ ਯਾਰ।
ਬਿਨਾਂ ਗੁਰੂ ਕੇ ਪਿਆਰਿਓ ਵੱਖਰ ਤੋਂ, ਸੌਦੇ ਤੋਂ ਅਗਲਾ ਦੁੱਖ ਹੈ। ਇਸ ਲੋਕ ਦੇ ਵਿੱਚ ਵੀ ਲਾਹਾ ਨਹੀਂ ਲੈ ਸਕਿਆ, ਦੁਖੀ ਹੋਇਆ, ਤੇ ਪਰਲੋਕ ਦੇ ਵਿੱਚ ਵੀ ਗੁਰੂ ਕੇ ਪਿਆਰਿਓ ਦੁਖੀ ਹੋਇਆ। ਬਿਨਾਂ ਵੱਖਰ ਤੋਂ ਅੱਗੇ ਦੁੱਖ ਹੈ। ਇਹ ਜੀਵ ਰੂਪੀ ਇਸਤਰੀ ਮੁੱਠੀ ਲੁੱਟੀ ਗਈ ਹੈ, ਕੂੜਿਆਰ ਝੂਠੀ ਹੈ, ਕੂੜ ਬੋਲਣੇ ਕਰਕੇ ਲੁੱਟੀ ਗਈ ਹੈ, ਝੂਠੇ ਸਰੀਰ ਦਾ ਮਾਣ ਕਰਦੀ ਹੈ, ਝੂਠ ਬੋਲਦੀ ਹੈ, ਇਸ ਕਰਕੇ ਇਹ ਲੁੱਟੀ ਗਈ ਹੈ।
ਲਾਹਾ ਐਨਿਸ ਨੌਤਨਾ, ਪਰਖੇ ਰਤਨ ਵਿਚਾਰ।
ਲਾਹਾ ਐਨਿਸ ਨੌਤਨਾ, ਜਿਹੜਾ ਲਾਹਾ ਲੈਣਾ ਸੀ ਐਨਿਸ ਦਿਨੇ ਰਾਤ, ਨੌਤਨਾ ਨਵੀਨ, ਪਰਖੇ ਰਤਨ ਵਿਚਾਰ। ਜਿਹਨੇ ਗੁਰੂ ਕੇ ਪਿਆਰਿਓ ਲਾਹਾ ਲੈਣਾ ਨਾ, ਨਾਮ ਦਾ ਨਿਤ ਨਵੀਨ ਨਾਮ ਹੈ ਜਿਹੜਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਉਹ ਮੇਰਾ ਮਾਲਕ ਤਾਂ ਨਿਤਾ ਪ੍ਰਤੀ ਨਵੀਨ ਤਨ ਵਾਲਾ, ਦਾਤਾਂ ਦੇਣ ਵਾਲਾ। ਪਰਖੇ ਰਤਨ ਵਿਚਾਰ, ਆਪਣੇ ਮਨ ਦੇ ਨਾਲ ਵਿਚਾਰ ਕਰਕੇ ਰਤਨਾਂ ਦੀ ਪਰਖ ਕਰੇ, ਔਰ ਰਤਨਾਂ ਦੀ ਪਰਖ ਉਹ ਹੀ ਜਾਣਦਾ ਜਿਹੜਾ ਰਤਨ ਦਾ ਵਪਾਰੀ ਹੋਵੇ। ਜਿਹੜਾ ਕੱਚ ਦਾ ਵਪਾਰੀ ਹੈ ਉਹ ਤਾਂ ਗੁਰੂ ਕੇ ਪਿਆਰਿਓ ਕੱਚਾ ਸੌਦਾ ਹੀ ਖਰੀਦ ਸਕਦਾ, ਉਹਨੂੰ ਕੱਚ ਦੀਆਂ ਚੀਜ਼ਾਂ ਦੀ ਸੋਝੀ ਹੁੰਦੀ ਹੈ, ਉਹਨੂੰ ਰਤਨਾਂ ਦੀ ਪਰਖ ਨਹੀਂ ਹੁੰਦੀ ਹੈ। ਰਤਨ ਦੀ ਪਰਖ ਤਾਂ ਉਹਨੂੰ ਹੈ ਜਿਹੜਾ ਗੁਰੂ ਕੇ ਪਿਆਰਿਓ ਰਤਨਾਂ ਦਾ ਵਪਾਰੀ ਹੈ। ਇਹ ਦਿਨੇ ਰਾਤ ਲਾਹਾ ਨੌਤਨਾ ਨਵੀਨ ਤਨ ਹੈ, ਜਿਹੜਾ ਪਰਖ ਰਵੇ ਵਿਚਾਰ ਕਰਕੇ ਰਤਨਾਂ ਨੂੰ।
ਵਸਤ ਲਹਿ ਘਰ ਆਪਣਾ, ਚੱਲੈ ਕਾਰਜ ਸਾਰ।
ਤੇ ਵਸਤੂ ਜਿਹੜੀ ਪਰਮੇਸ਼ਰ ਦੇ ਨਾਮ ਦਾ ਵਿਚਾਰ ਕਰਨੀ ਹੈ, ਸਭ ਗੁਣਾਂ ਦੀ ਵਸਤੂ ਹੈ, ਉਹ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਲੈ ਕੇ ਜਾਵੇ, ਉਹਦਾ ਲਾਹਾ ਪ੍ਰਾਪਤ ਕਰੇ, ਇੱਥੇ ਆ ਕੇ ਨਾਮ ਸਿਮਰਨ ਕਰੇ, ਨਾਮ ਦਾ ਲਾਹਾ ਲੈ ਕੇ ਜਾਵੇ, ਤਾਂ ਕਿ ਅਗਲਾ ਜਿਹੜਾ ਜਨਮ ਹੈ ਉਹ ਸੌਖਾ ਹੋਵੇ। ਈਹਾਂ ਠਾੜ ਚੱਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਇੱਥੇ ਨਾਮ ਦਾ ਲਾਹਾ ਖੱਟ ਕੇ ਜਾਓ, ਅੱਗੇ ਪਰਲੋਕ ਦੇ ਵਿੱਚ ਜਿਹੜਾ ਜਨਮ ਹੈ ਉਹ ਸੁਹੇਲਾ ਸੌਖਾ ਹੋ ਜਾਵੇ। ਇਉਂ ਜਿਹੜੇ ਤੱਤ ਵੇਤੇ ਹੈ, ਜਿਨ੍ਹਾਂ ਨੇ ਵਸਤੂ ਦੀ ਵਿਚਾਰ ਕੀਤੀ ਹੈ, ਉਹ ਸਭ ਗੁਣਾਂ ਦੀਆਂ ਵਸਤੂਆਂ ਲੈ ਕੇ, ਨਾਮ ਦੀ ਵਸਤੂ ਲੈ ਕੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਜਾਂਦੇ ਹੈ, ਸਤਸੰਗਤ ਰੂਪੀ ਘਰ ਦੇ ਵਿੱਚ ਜਾਂਦੇ ਹੈ, ਸੋ ਚੌਥੀ ਭੂਮਿਕਾ ਰੂਪੀ ਘਰ ਦੇ ਵਿੱਚ ਆਪਣਾ ਕਾਰਜ ਸਵਾਰ ਕੇ ਜਾਂਦੇ ਹਨ।
ਵਣ ਜਾ ਰਿਹਾ ਸਿਉ ਵਣਜ ਕਰ, ਗੁਰਮੁਖ ਬ੍ਰਹਮ ਵਿਚਾਰ।
ਜਿਹੜੇ ਨਾਮ ਦੇ ਵਪਾਰੀ ਹੈ, ਜਿਹੜੇ ਨਾਮ ਦੇ ਵਣਜਾਰੇ ਹੈ, ਜਿਹੜੇ ਨਾਮ ਦਾ ਵਪਾਰ ਕਰਨ ਵਾਲੇ ਹੈ, ਉਨ੍ਹਾਂ ਦੇ ਨਾਲ ਭਾਈ ਨਾਮ ਦਾ ਵਪਾਰ ਕਰ। ਗੁਰਮੁਖ ਬ੍ਰਹਮ ਵਿਚਾਰ, ਮੁਖੀ ਗੁਰੂਆਂ ਤੋਂ ਸਿੱਖਿਆ ਲੈ ਕੇ ਜੋ ਬ੍ਰਹਮ ਭੂਮਾਰੂ ਬ੍ਰਹਮ ਹੈ ਉਹਦੀ ਵਿਚਾਰ ਕਰਨਾ ਕਰ।
ਸੰਤਾ ਸੰਗਤ ਪਾਈ ਹੈ ਜੇ ਮੇਲੇ ਮਿਲਣ ਹਾਰ।
ਭਾਈ ਸੰਤਾਂ ਦੀ ਸੰਗਤ ਪ੍ਰਾਪਤ ਕਰ, ਜਿਹੜੇ ਪਰਮੇਸ਼ਰ ਦੇ ਪਿਆਰੇ ਉਸ ਮਾਲਕ ਦੇ ਨਾਲ ਮਿਲੇ ਹੋਏ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਵਿਕਾਰਾਂ ਵੱਲੋਂ ਸ਼ਾਂਤ ਕੀਤਾ ਹੋਇਆ ਹੈ, ਜਿਹੜੇ ਆਪਣੇ ਸੁਭਾਅ ਨੂੰ ਨਹੀਂ ਤਿਆਗਦੇ ਹਨ, ਜਿਹੜੇ ਅੱਠੇ ਪੈਰ ਸਿਮਰਨ ਕਰਨ ਵਾਲੇ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਜਿਨ੍ਹਾਂ ਸਾਸ ਜਦੋਂ ਸਵਾਸ ਲੈਂਦੇ ਹੈ, ਗਰਾਸ ਜਦੋਂ ਸਵਾਸ ਨੂੰ ਬਾਹਰ ਕੱਢਦੇ ਹੈ, ਉਦੋਂ ਵੀ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ। ਹਰੀ ਦੇ ਨਾਮ ਨੂੰ ਮਨ ਦੇ ਵਿੱਚ ਮੰਤਰ ਬਣਾ ਕੇ ਵਸਾਉਂਦੇ ਹੈ, ਉਹ ਧਨ, ਉਹ ਸੰਤ ਹੈ। ਉਹ ਆਪਣੇ ਸੁਭਾਅ ਨੂੰ ਨਹੀਂ ਤਿਆਗਦੇ, ਉਨ੍ਹਾਂ ਦਾ ਕੰਮ ਹੈ ਭਲਾ ਕਰਨਾ। ਐਸੇ ਜਿਹੜੇ ਸੰਤ ਹੈ ਉਨ੍ਹਾਂ ਦੀ ਸੰਗਤ ਦੀ ਪ੍ਰਾਪਤੀ ਕਰੀਏ। ਇਸੇ ਕਰਕੇ ਤਾਂ ਭਗਤ ਕਬੀਰ ਜੀ ਨੇ ਬਚਨ ਕੀਤੇ ਹੈ ਨਾ, ਕਬੀਰ, ਸੰਤ ਮਿਲੇ ਕੇ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀ ਹੈ। ਜੇ ਕੋਈ ਪਰਮੇਸ਼ਰ ਦਾ ਪਿਆਰਾ ਸੰਤ ਮਿਲ ਜਾਵੇ, ਉਹਦੇ ਨਾਲ ਮਿਲ ਕੇ ਕੁਛ ਉਹਨੂੰ ਕਹਿਣਾ ਚਾਹੀਦਾ, ਉਹਦੇ ਵਿਚਾਰ ਸੁਣਨੇ ਚਾਹੀਦੇ ਹੈ। ਤੇ ਜਿਹੜਾ ਗੁਰੂ ਕੇ ਪਿਆਰਿਓ ਅਸੰਤ ਹੈ, ਉਹਨੂੰ ਤਾਂ ਜਿੰਨਾ ਮਰਜ਼ੀ ਸਮਝਾਈ ਜਾਵੇ, ਜਿਹਦੀ ਹੁੰਦਾ ਕਦੇ ਵੀ ਨਹੀਂ ਸਮਝਦਾ। ਜੇ ਇਹੋ ਜਿਹਾ ਕੋਈ ਪੁਰਸ਼ ਮਿਲ ਜਾਵੇ, ਤਰਕੀ ਪੁਰਸ਼ ਮਿਲ ਜਾਵੇ, ਫਿਰ ਚੁੱਪ ਕਰਕੇ ਬੈਠੇ ਰਹਿਣਾ ਚਾਹੀਦਾ। ਇਸ ਕਰਕੇ ਸੰਤਾਂ ਦੀ ਸੰਗਤ ਕਰਨੀ ਚਾਹੀਦੀ ਹੈ, ਸਾਖਤਾਂ ਦੀ ਸੰਗਤ ਤੋਂ ਦੂਰੋਂ ਭੱਜਣਾ ਚਾਹੀਦਾ। ਕਿਉਂ? ਸੰਤਾਂ ਸੰਗਤ ਪਾਈਐ। ਜਿਹੜੇ ਪਰਮੇਸ਼ਰ ਦੇ ਪਿਆਰੇ ਸੰਤ ਹੈ, ਉਨ੍ਹਾਂ ਦੀ ਸੰਗਤ ਪ੍ਰਾਪਤ ਕਰੀਏ। ਜੇ ਮੇਲੇ ਮੇਲਣ ਹਾਰ, ਜਿਹੜੇ ਮੇਲਣ ਵਾਲੇ ਹੈ, ਉਹ ਭਜੇ ਕਿਰਪਾ ਕਰਨ, ਉਸ ਮਾਲਕ ਦੇ ਨਾਲ ਮੇਲ ਦੇਣ, ਤਾਂ
ਮਿਲਿਆ ਹੋਏ ਨਾ ਵਿਛੁੜਾ, ਜਿਸ ਅੰਤਰ ਜੋਤ ਅਪਾਰ।
ਜਿਹੜਾ ਗੁਰੂ ਕੇ ਪਿਆਰੇ ਉਨ੍ਹਾਂ ਦੀ ਸੰਗਤ ਕਰਕੇ ਪਰਮੇਸ਼ਰ ਨਾਲੋਂ ਮਿਲ ਜਾਵੇ, ਇੱਕ ਵਾਰੀ ਮਿਲਿਆ ਮਿਲ ਜਾਵੇ, ਮੁੜ ਕੇ ਨਹੀਂ ਵਿਛੜਦਾ। ਜਿਸ ਅੰਤਰ ਜੋਤ ਅਪਾਰ, ਜਿਹਦੇ ਅੰਤਰ ਅੰਤਰ ਜੋਤ ਹੈ, ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ, ਜੇ ਉਨ੍ਹਾਂ ਦੀ ਸੰਗਤ ਕਰਕੇ ਇੱਕ ਵਾਰੀ ਮਿਲ ਜਾਵੇ, ਮੁੜ ਕੇ ਵਿਛੋੜਾ ਨਹੀਂ ਪੈਂਦਾ ਹੈ।
ਸੱਚਾ ਆਸਣ ਸੱਚ ਹੈ, ਸੱਚਾ ਪ੍ਰੇਮ ਪਿਆਰ।
ਉਹ ਸੱਚਾ ਪਰਮੇਸ਼ਰ ਦਾ ਆਸਣ ਹੈ ਅੰਤ ਹੈ ਕਰਨ ਦੇ ਵਿੱਚ। ਉਹ ਸੱਚੇ ਪਰਮੇਸ਼ਰ ਦੇ ਆਸਣ ਅੰਤ ਹੈ ਕਰਨ ਦੇ ਵਿੱਚ ਆਪਣੇ ਬਿਰਤੀ ਦਾ ਆਸਣ ਲਵਾ ਲਵੇ। ਸੱਚੇ ਪਰਮੇਸ਼ਰ ਦੇ ਸੱਚ ਦਾ ਧਾਰਨੀ ਹੋਵੇ, ਸੱਚੇ ਦੇ ਨਾਲ ਪ੍ਰੇਮ ਕਰੇ।
ਜਿਨੀ ਆਪ ਪਛਾਣਿਆ, ਕਰਮ ਹੈ ਮਹਿਲ ਸੁਥਾਏ।
ਕਿਉਂ ਭਾਈ? ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ, ਉਹ ਹਿਰਦੇ ਦੇ ਵਿੱਚ ਹੀ ਮਹਲ ਸਰੂਪ ਨੂੰ ਪਾ ਲੈਂਦੇ ਆ। ਉਨ੍ਹਾਂ ਦਾ ਜਗ੍ਹਾ ਜਿਹੜੀ ਹੈ, ਸ੍ਰੇਸ਼ਟ ਜਗ੍ਹਾ ਹਿਰਦੇ ਵਿੱਚ ਹੀ ਹੈ, ਕਿਉਂਕਿ ਉਹ ਪਰਮੇਸ਼ਰ ਹਿਰਦੇ ਦੇ ਵਿੱਚ ਹੀ ਵਸਦਾ। ਹਿਰਦੇ ਵਿੱਚ ਜਾ ਕੇ ਉਹਦੇ ਨਾਲ ਮਿਲ ਜਾਂਦੇ ਆ, ਬਾਹਰ ਲੱਭਣ ਤੋਂ ਹਟ ਜਾਂਦੇ ਆ। ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਕਿ ਮੈਂ ਵੀ ਉਹਦਾ ਰੂਪ ਹੀ ਹਾਂ, ਮੇਰੇ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਤਾਂ ਆਪਣੇ ਸੇਵਕਾਂ ਦੇ ਵਿੱਚ ਤੇ ਆਪਣੇ ਵਿੱਚ ਫਰਕ ਰੱਖਿਆ ਹੀ ਨਹੀਂ। ਉਨ੍ਹਾਂ ਨੇ ਤਾਂ ਗੁਰੂ ਕੇ ਪਿਆਰਿਓ ਆਪਣਾ ਰੂਪ ਹੀ ਦੇ ਦਿੱਤਾ। ਪਹਿਲਾਂ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਹੈ, ਫਿਰ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਫਿਰ ਉਨ੍ਹਾਂ ਨੂੰ ਰਹਿਤ ਦੱਸੀ ਹੈ, ਫਿਰ ਗੁਰੂ ਕੇ ਪਿਆਰਿਓ ਕਿਰਾਇਤਾਂ ਤੋਂ ਵਰਜਿਆ, ਉਸ ਤੋਂ ਬਾਅਦ ਆਪ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਭਾਵੇਂ ਉਸ ਸਮੇਂ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਆਪ ਸਮਰੱਥ ਹੋ, ਆਪ ਜੀ ਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਕਹਿਣ ਲੱਗੇ, ਨਹੀਂ ਭਾਈ ਦਇਆ ਸਿੰਘ, ਜੇ ਅੱਜ ਮੈਂ ਅੰਮ੍ਰਿਤ ਨਾ ਛਕਿਆ ਤੇ ਆਉਣ ਵਾਲੀਆਂ ਪੀੜ੍ਹੀਆਂ ਅੰਮ੍ਰਿਤ ਨਹੀਂ ਛਕਿਆ ਕਰਨਗੀਆਂ। ਉਨ੍ਹਾਂ ਨੇ ਕਿਹਾ ਕਰਨਾ ਕਿ ਜੇ ਅੰਮ੍ਰਿਤ ਇੰਨੀ ਵਧੀਆ ਵਸਤੂ ਸੀ, ਚੰਗੀ ਵਸਤੂ ਸੀ, ਤੇ ਗੁਰੂ ਨਾ ਛਕਦੇ। ਗੁਰੂ ਨੇ ਸਾਨੂੰ ਛਕਾਇਆ, ਆਪ ਛਕ ਲੈਂਦੇ, ਇਸ ਕਰਕੇ ਲੋਕਾਂ ਨੇ ਸ਼ੰਕਾ ਕਰਨੀ ਸੀ। ਔਰ ਅੰਮ੍ਰਿਤ ਕਲਗੀਧਰ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਤੋਂ ਸਮੇਤ ਪਰਿਵਾਰ ਦੇ ਛਕਿਆ। ਨਵੀਂ ਰੀਤੀ ਕਾਇਮ ਕੀਤੀ, ਵਹ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ, ਆਪੇ ਗੁਰੂ ਤੇ ਆਪੇ ਚੇਲਾ। ਇਹ ਗੁਰੂ ਕੇ ਪਿਆਰਿਓ, ਸਤਿਗੁਰੂ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਨੇ, ਆਪਣਾ ਰੂਪ ਦਿੱਤਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ। ਸੋ ਇਹ ਖਾਲਸਾ ਮੇਰਾ ਪਿੰਡ ਹੈ, ਮੇਰੇ ਪ੍ਰਾਣ ਹੈ, ਪਰ ਹੈ ਕਦੋਂ ਤੱਕ? ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਦੋਂ ਤੱਕ ਇਹ ਆਪਣਾ ਵੱਖਰਾਪੁਣਾ ਕਾਇਮ ਰੱਖੇਗਾ, ਉਦੋਂ ਤੱਕ ਮੈਂ ਤੇਜ ਪ੍ਰਤਾਪ ਇਹਨੂੰ ਸਾਰਾ ਦੇਵਾਂਗਾ। ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਜਦੋਂ ਇਹ ਖਾਲਸਾ ਹੋ ਕੇ ਪੰਡਤਾਂ ਵਾਲੀਆਂ ਰੀਤੀਆਂ ਧਾਰਨ ਕਰ ਲੂ, ਫੇਰ ਮੈਂ ਇਹਦਾ ਭਰੋਸਾ ਨਹੀਂ ਕਰਨਾ। ਇਸ ਕਰਕੇ ਹੁਣ ਆਪਾਂ ਆਪਣੇ ਮਨਾਂ ਦੇ ਵਿੱਚ ਵਿਚਾਰ ਕਰ ਲਈਏ ਵੀ ਆਪਾਂ ਖਾਲਸੇ ਹੋ ਕੇ ਆਪਣਾ ਰਹਿਤ ਪੂਰਾ ਵੱਖਰਾਪੁਣਾ ਕਾਇਮ ਰੱਖਿਆ, ਆਪਾਂ ਰਹਿਤ ਰੱਖਦੇ ਹਾਂ, ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਜੇ ਨਹੀਂ ਕਰਦੇ ਫੇਰ ਆਪਾਂ ਗੁਰੂ ਕੇ ਪਿਆਰੇ ਉਹ ਕਿਰਪਾਨਾਂ ਵਾਲੇ ਪੰਡਿਤ ਹੀ ਸਮਝ ਲਓ ਆਪਣੇ ਆਪ ਨੂੰ। ਇਸ ਕਰਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣਿਆ ਹੈ, ਉਨ੍ਹਾਂ ਨੇ ਅੰਤਕਰਨ ਰੂਪੀ ਘਰ ਦੇ ਵਿਚ ਮਹੱਲ ਸਰੂਪ ਨੂੰ ਸ੍ਰੇਸ਼ਟ ਜਗ੍ਹਾ ਦੇ ਵਿਚ ਪ੍ਰਾਪਤ ਕਰ ਲਿਆ ਹੈ।
ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ,
ਉਹ ਸੱਚੇ ਪਰਮੇਸ਼ਰ ਦੇ ਨਾਲ ਸੇਤੀ ਨਾਲ ਰਤਿਆ ਰਤੇ ਹੋਏ ਹੈ, ਤਦਾਕਾਰ ਹੈ, ਮਿਲੇ ਹੋਏ ਹੈ। ਉਨ੍ਹਾਂ ਨੇ ਸੱਚੋ ਪਰਮੇਸ਼ਰ ਦੇ ਨਾਮ ਨੂੰ ਬੁੱਧੀ ਰੂਪੀ ਪੱਲੇ ਵਿਚ ਪਾਇਆ ਹੋਇਆ ਹੈ।
ਤ੍ਰਿਭਵਨ ਸੋ ਪ੍ਰਭ ਜਾਣੀ ਹੈ ਸਾਚੋ ਸੱਚ ਨਾ ਏ,
ਤ੍ਰਿਭਵਨ ਤਿੰਨਾਂ ਲੋਕਾਂ ਦੇ ਵਿਚ ਉਸ ਪਰਮੇਸ਼ਰ ਨੂੰ ਜਾਣੀਏ, ਜਾਣਨਾ ਕਰੋ। ਉਹ ਜੋ ਭਾਈ ਸੱਚਾ ਸਦੀਵੀ ਹੈ, ਸੱਚਾ ਉਹਦਾ ਨਾਮ ਹੈ, ਉਹ ਸਾਰਿਆਂ ਥਾਵਾਂ ਤੇ ਹੈ। ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਣਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ, ਉਹ ਸਾਰਿਆਂ ਜਗ੍ਹਾ ਤੇ ਹੈ।
ਸਾ ਧਨ ਖਰੀ ਸੁਹਾਵਣੀ ਜਿਨ ਫਿਰ ਜਾਤਾ ਸੰਗ,
ਸਾ ਧਨ ਸਾ ਉਹ ਧਨ ਜੀਵ ਰੂਪੀ ਇਸਤਰੀ ਖਰੀ ਚੰਗੀ ਹੈ, ਸੁਹਾਵਣੀ ਸੋਭਾ ਵਾਲੀ ਹੈ, ਸੋਭਨੀਕ ਹੈ, ਜਿਨ ਫਿਰ ਜਾਤਾ ਸੰਗ, ਜਿਸ ਨੇ ਆਪਣੇ ਪਤੀ ਪਰਮੇਸ਼ਰ ਨੂੰ ਨਾਲ ਜਾਣਿਆ ਹੈ।
ਮਹਿਲੀ ਮਹਿਲ ਬੁਲਾਈ ਹੈ ਸੋ ਪਿਰ ਰਾਵੇ ਰੰਗ,
ਉਹ ਗੁਰੂ ਕੇ ਪਿਆਰਿਓ ਆਪਣੇ ਅੰਤ ਕਰਨ ਦੇ ਵਿਚ ਆਪਣੇ ਸਰੂਪ ਦੇ ਵਿਚ ਉਹਨਾਂ ਨੂੰ ਬੁਲਾ ਲਿਆ, ਉਹ ਆਪਣੇ ਪਿਆਰੇ ਦੇ ਨਾਲ ਰਾਵੇ ਮਿਲ ਕੇ ਰੰਗ ਆਨੰਦ ਨੂੰ ਭੋਗਦੀ ਹੈ।
ਸੱਚ ਸੁਹਾਗਣ ਸਾ ਭਲੀ ਫਿਰ ਮੋਹੀ ਗੁਣ ਸੰਗ,
ਉਹ ਸੱਚੀ ਸੁਹਾਗਵੰਤੀ ਹੈ, ਸੁਹਾਗਣ ਹੈ, ਬਹੁਤ ਸਭ ਗੁਣਾਂ ਵਾਲੀ ਚੰਗੀ ਹੈ, ਫਿਰ ਮੋਹੀ ਗੁਣ ਸੰਗ, ਜਿਹਨੇ ਆਪਣੇ ਪਤੀ ਪਰਮੇਸ਼ਰ ਨੂੰ ਮੋਹੀ ਮੋਹ ਲਿਆ, ਵਸ ਕਰ ਲਿਆ, ਕਿਵੇਂ ਵਸ ਕੀਤਾ? ਗੁਣਾਂ ਦੇ ਨਾਲ। ਸੋ ਗੁਣਾਂ ਦੇ ਨਾਲ ਗੁਰੂ ਕੇ ਪਿਆਰਿਓ ਪਰਮੇਸ਼ਰ ਵਸ ਆਉਂਦਾ, ਸਭ ਗੁਣਾਂ ਨੂੰ ਧਾਰਨੇ ਕਰਕੇ। ਤੇ ਜਿਹੜੀਆਂ ਇਸਤਰੀਆਂ ਮੰਤਰਾਂ ਜੰਤਰਾਂ ਦੇ ਨਾਲ ਆਪਣੇ ਪਤੀ ਨੂੰ ਵਸ ਕਰਨਾ ਚਾਹੁੰਦੀਆਂ, ਕਈ ਟੂਣੇ ਕਰਦੀਆਂ। ਸੋ ਜਿਵੇਂ ਇੱਕ ਇਸਤਰੀ ਸੀ, ਉਹਨੇ ਗੁਰੂ ਕੇ ਪਿਆਰਿਓ ਜਾ ਕੇ ਉਹਨਾਂ ਦੇ ਖੇਤ ਵਿਚ ਨਾ ਮੜੀ ਬਣੀ ਹੋਈ ਸੀ, ਉਹਨੇ ਜਾ ਕੇ ਅਰਦਾਸ ਕੀਤੀ, ਕਿਉਂਕਿ ਪਤੀ ਕੰਟਰੋਲ ਰੱਖਦਾ ਸੀ, ਪੈਸਾ ਟਕਾ ਹਿਸਾਬ ਦਾ ਦਿੰਦਾ ਸੀ, ਤੇ ਉਹਨੇ ਸੋਚਿਆ ਵੀ ਮੈਂ ਜਾ ਕੇ ਬਾਬੇ ਦੇ ਕੋਲੇ ਬੇਨਤੀ ਕਰਾਂ। ਉਹਨੇ ਬੇਨਤੀ ਕੀਤੀ ਕਿ ਮੇਰਾ ਪਤੀ ਜਿਹੜਾ ਅੰਨਾ ਹੋ ਜੇ, ਇਉਂ ਅਰਦਾਸਾਂ ਕਰ ਰਹੀ ਹੈ ਤੇ ਉਹ ਹਲ ਜੋੜਿਆ ਹੋਇਆ ਉਹ ਆ ਕੇ ਲੁੱਕ ਕੇ ਬਹਿ ਗਿਆ ਦਰਖਤ ਦੇ ਓਹਲੇ। ਉਹਨੇ ਵੇਖਿਆ ਵੀ ਮੈਂ ਵੇਖਾਂ ਅਰਦਾਸ ਕਿਹੜੀ ਕਰਦੀ ਹੈ, ਉਹਨੇ ਜਦੋਂ ਅਰਦਾਸ ਕੀਤੀ ਕਿ ਮੇਰਾ ਪਤੀ ਅੰਨਾ ਹੋ ਜੇ ਤਾਂ ਉਹਨੇ ਆਪਦੀ ਆਵਾਜ਼ ਬਦਲ ਕੇ ਮੜੀ ਦੇ ਪਿੱਛੇ ਲੁਕਿਆ ਸੀ ਦਰਖਤਾਂ ਦੇ ਵਿਚ, ਕਹਿੰਦਾ ਪਤੀ ਤੇਰਾ ਅੰਨਾ ਹੋ ਜੂਗਾ, ਉਹਨੂੰ 3 ਮੀਲ ਦਾ ਕੜਾਹ ਪ੍ਰਸ਼ਾਦ 8 ਦਿਨ ਬਣਾ ਕੇ ਖਵਾ। ਉਹਨੇ ਕੜਾਹ ਪ੍ਰਸ਼ਾਦ ਖਵਾਉਣਾ ਸ਼ੁਰੂ ਕਰਤਾ ਤੇ ਚੌਥੇ ਇਕ ਦਿਨ ਕਹਿੰਦਾ ਭਗਵਾਨਿਆਂ ਦਾ ਮੇਰੀ ਨਿਗਾਹ ਘਟਣ ਲੱਗ ਗਈ, ਥੋੜੀ ਜਿਹੀ ਨਿਗਾਹ ਬਹੁਤ ਕਮਜ਼ੋਰ ਹੋ ਗਈ। ਬੜੀ ਖੁਸ਼ ਹੋਈ ਵੀ ਮੇਰਾ ਮੰਤਰ ਫੁਰ ਗਿਆ। ਜਿਹੜੇ ਘਰ ਦੇ ਵਿਚ ਦਾਣੇ ਰੱਖੇ ਹੋਏ ਸੀ ਬੋਲ, ਉਹ ਗੁਰੂ ਕੇ ਪਿਆਰਿਓ ਵੇਚਣੇ ਸ਼ੁਰੂ ਕਰਤੇ। ਜਦੋਂ ਉਹਨੂੰ ਪਤਾ ਲੱਗਾ ਉਹਨੇ ਫੜ ਕੇ ਕੁੱਟੀ, ਕਹਿੰਦਾ ਇਸੇ ਕੰਮ ਵਾਸਤੇ ਮੈਨੂੰ ਉਹਨਾਂ ਕਰਦੀ ਸੀ। ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਸੋ ਉਹ ਗੁਰੂ ਕੇ ਪਿਆਰਿਓ ਸਭ ਗੁਣਾਂ ਦੇ ਸਹਿਤ ਇਸਤਰੀਆਂ ਸੋਭਨੀਕ ਹੈ ਜਿਨ੍ਹਾਂ ਨੇ ਆਪਣੇ ਪਤੀ ਨੂੰ ਗੁਰੂ ਕੇ ਪਿਆਰਿਓ ਗੁਣਾਂ ਦੇ ਨਾਲ ਮੋਹ ਕੀਤਾ ਹੋਇਆ ਹੈ।
ਭੋਲੇ ਭੋਲੇ ਥਲ ਚੜਾ ਥਲ ਚੜ ਡੁੰਗਰ ਜਾਓ,
ਭੁੱਲੀ ਭੁੱਲੀ ਥਲ ਚੜਾ, ਕਹਿੰਦੇ ਭੁੱਲੀ ਭੁੱਲੀ ਹੋ ਕੇ ਥਲ ਧਰਤੀ ਤੇ ਚੜਾ ਤੁਰੀ ਫਿਰਾਂ, ਥਲ ਚੜ ਡੂੰਗਰ ਜਾਓ ਤੇ ਇਉਂ ਧਰਤੀ ਤੇ ਤਰ ਕੇ ਅੱਗੇ ਪਹਾੜਾਂ ਦੇ ਵਿਚ ਜਾਂਦੀ ਰਹਾਂ। ਇਸ ਤਰ੍ਹਾਂ ਕਹਿੰਦੇ ਤੁਰੀ ਫਿਰਾ,
ਬਨ ਮਹਿ ਭੁੱਲੀ ਜੇ ਫਿਰਾ ਬਿਨ ਗੁਰ ਬੂਝ ਨਾ ਪਾਓ,
ਜੰਗਲਾਂ ਦੇ ਵਿਚ ਭੁੱਲੀ ਹੋਈ ਕਹਿੰਦੇ ਜੇ ਫਿਰਦੀ ਰਹਾਂ ਬਿਨਾਂ ਗੁਰੂ ਤੋਂ ਬੂਝ ਨਾ ਪਾਓ, ਸੋਝੀ ਨੀ ਆਉਂਦੀ ਹੈ।
ਨਾਮੋ ਭੁੱਲੀ ਜੇ ਫਿਰਾ ਫਿਰ ਫਿਰ ਆਵੋ ਜਾਓ,
ਨਾਮ ਤੋਂ ਬਿਨਾਂ ਕਹਿੰਦੇ ਜੇ ਭੁੱਲ ਜਾਵਾਂ ਫਿਰ ਫਿਰਦੀ ਰਵਾਂ, ਫਿਰ ਫਿਰ ਕੇ ਇਉਂ ਜੀਵ ਜੂਨਾਂ ਦੇ ਵਿਚ ਆਉਂਦਾ ਰਹਿੰਦਾ ਹੈ। ਸੋ ਇਸੇ ਤਰ੍ਹਾਂ ਗੁਰੂ ਕੇ ਪਿਆਰਿਓ ਭੁੱਲੀ ਭੁੱਲੀ ਥਲ ਚੜਾ, ਭੁੱਲਦੀ ਭੁੱਲਦੀ ਜਿਹੜਾ ਵੇਦਾਂ ਦੀ ਵਿਚਾਰ ਕਰਨੀ ਹੈ ਇਹ ਥਲ ਤੇ ਚੜ ਜਾਵਾਂ ਧਰਤੀ ਤੇ ਤੁਰੀ ਫਿਰਾਂ, ਔਰ ਥਲ ਚੜ ਡੂੰਗਰ ਜਾਓ, ਤੇ ਇਸੇ ਤਰ੍ਹਾਂ ਜਿਹੜਾ ਥਲ ਚੜਨਾ ਗੁਰੂ ਕੇ ਪਿਆਰਿਓ ਪਹਾੜੀ ਤੇ ਚੜਨਾ, ਜਿਹੜਾ ਸ਼ਾਸਤਰਾਂ ਦੇ ਵੱਡੇ ਵੱਡੇ ਜਿਵੇਂ ਮਹਾਭਾਰਤ ਇਹਨਾਂ ਦੀ ਵਿਚਾਰ ਕਰਨੀ ਹੈ ਇਹ ਪਹਾੜੀਆਂ ਤੇ ਚੜਨਾ। ਬਣ ਮਹਿ ਭੁੱਲੀ ਜੇ ਫਿਰਾਂ, ਤੇ ਜਿਹੜਾ ਗੁਰੂ ਕੇ ਪਿਆਰਿਓ ਸਿਮਰਤੀਆਂ ਆਦਿਕ ਹੈ ਇਹ ਜੰਗਲਾਂ ਦੇ ਵਿਚ ਫਿਰਨ ਦੀ ਨਿਆਈ ਹੈ। ਬਿਨ ਗੁਰ ਪੂਜ ਨਾ ਪਾਓ, ਤੇ ਬਿਨਾਂ ਗੁਰੂ ਤੋਂ ਕਹਿੰਦੇ ਸੋਝੀ ਨੀ ਗਿਆਤ ਨੀ ਪਾਉਂਦੀ ਹੈ। ਨਾਮੋ ਭੁੱਲੀ ਜੇ ਫਿਰਾਂ, ਜੇ ਭਾਈ ਉਸ ਮਾਲਕ ਦੇ ਨਾਮ ਤੋਂ ਭੁੱਲ ਕੇ ਫਿਰਦੀ ਰਹਾਂ ਫਿਰ ਫਿਰ ਆਵੋ ਜਾਓ, ਫਿਰ ਫਿਰ ਦੁਮਾਰਾ ਦੁਮਾਰਾ ਜੂਨਾਂ ਦੇ ਵਿਚ ਆਉਣਾ ਜਾਣਾ ਬਣਿਆ ਰਹਿੰਦਾ ਹੈ।
ਪੁੱਛੋ ਜਾਏ ਪਧਾਉਆ ਚੱਲੇ ਚਾਕਰ ਹੋਏ,
ਪੁੱਛਣਾ ਕਰੋ ਜਾ ਕੇ ਪਧਾਉਆ ਉਹਨਾਂ ਰਾਹੀਆਂ ਤੋਂ ਜਿਹੜੇ ਭਾਈ ਚਾਕਰ ਬਣ ਕੇ ਸੇਵਾ ਕਰਦੇ ਚਾਹ ਦੇ ਨਾਲ ਉਸ ਰਾਹ ਤੇ ਚੱਲਦੇ ਹਨ।
ਰਾਜਨ ਜਾਣ ਹੈ ਆਪਣਾ ਦਰ ਘਰ ਠਾਕ ਨਾ ਹੋਏ,
ਜਿਨ੍ਹਾਂ ਨੇ ਆਪਣੇ ਰਾਜਨ ਪਰਮੇਸ਼ਰ ਨੂੰ ਜਾਣਿਆ ਰਾਜਾ ਸਰੂਪ ਨੂੰ, ਉਹਨਾਂ ਨੂੰ ਨਾ ਤਾਂ ਦਰਗਾਹ ਦੇ ਵਿਚ ਨਾ ਅੰਤਕਰਨ ਰੂਪੀ ਘਰ ਦੇ ਵਿਚ ਕੋਈ ਠਾਕ ਰੋਕ ਨਹੀਂ ਹੁੰਦੀ ਹੈ।
ਨਾਨਕ ਏਕੋ ਰਵ ਰਹਿਆ ਦੂਜਾ ਅਵਰ ਨਾ ਕੋਏ,
ਸਤਿਗੁਰੂ ਜੀ ਕਹਿੰਦੇ ਇੱਕੋ ਪਰਮੇਸ਼ਰ ਭਾਈ ਸਾਰਿਆਂ ਦੇ ਵਿਚ ਰਵਿਆ ਹੋਇਆ ਤਦਾਕਾਰ ਹੈ, ਉਸ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਉਹਦੇ ਆਪਾਂ ਗੁਣਾਂ ਦਾ ਜਾਪ ਕਰੀਏ, ਇਹ ਸਤਿ